ਬਾਬਾ ਜੀ ਦਾ ਦੂਜਾ ਆਨੰਦ। ਬਾਬਾ ਜਗਜੀਤ ਸਿੰਘ ਜੀ ਦਾ ਦੂਜਾ ਆਨੰਦ 19 ਮਾਘ 2002 ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰੋਡੀ ਹੋਇਆ। ਵੇਦੀ ਵਿੱਚ ਹਵਨ ਕਰ ਅੰਮ੍ਰਿਤ ਛਕਾਇਆ ਸੰਤ ਪ੍ਰੀਤਮ ਸਿੰਘ ਜੀ ਚੇਲੇ ਕਿਆਂ ਵਾਲਿਆਂ। ਸੰਤ ਰੱਲਾ ਸਿੰਘ ਜੀ ਨੇ ਜੋੜੇ ਨੂੰ ਭਜਨ ਦੱਸਿਆ। ਮਾਤਾ ਕਰਤਾਰ ਕੌਰ ਪਿੰਡ ਬਾਜਾ ਖਾਨਾ ਰਿਆਸਤ ਫਰੀਦਕੋਟ ਦੀ ਜੰਮ। ਪਿਤਾ ਸਰਵਣ ਸਿੰਘ ਗੋਤ ਸਿੱਧੂ ਬਰਾੜ। ਮਾਤਾ ਸਮਾ ਕੌਰ ਉਮਰ 14-15 ਸਾਲ ਵਿੱਚ ਕੱਦ ਸਰੂਪ ਸੁੰਦਰ ਗੁਰਮੁਖੀ ਪੜ੍ਹੀ ਨਾਲ। ਅੰਮ੍ਰਿਤ ਛਕਾਉਣ ਬਾਅਦ ਸ੍ਰੀ ਸਤਿਗੁਰੂ ਜੀ ਨੇ ਨਾਮ ਚੰਦ ਕੌਰ ਰੱਖਿਆ। ਗੁਰੂ ਹਰੀ ਸਿੰਘ ਜੀ ਮਹਾਰਾਜ ਗੁਰਦਿਆਲ ਸਿੰਘ ਜੀ ਦਾ ਨਾਮ ਕਰਤਾਰ ਸਿੰਘ ਤੋਂ ਬਦਲ ਗੁਰਦਿਆਲ ਸਿੰਘ ਰੱਖਿਆ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨਾਲ ਸਿੱਖਾਂ ਦਾ 100 ਵਾਕ ਪੂਰਾ ਹੋਇਆ ਜੋ 18-19 ਸਾਲ ਹੋਏ ਕੀਤਾ ਸੀ। ਗੁਰਦਿਆਲ ਸਿੰਘ ਬਾਜੇ ਦੇ ਬੁਰਜੋਂ ਮੰਨਾ ਸਿੰਘ ਦੀ ਧੀ ਸਮਾ ਕੌਰ ਦਾ ਸਾਕ ਸਰਵਣ ਸਿੰਘ ਬਾਜੇ ਦੇ ਵੱਲ ਕਰਾ ਵਿਆਹਿਆ। ਸੂਬਾ ਇੰਦਰ ਸਿੰਘ ਰੋਡਿਆਂ ਵਾਲਾ ਵੀ ਨਾ ਆਨੰਦ ਵਿੱਚ ਆਇਆ। ਸਮਾ ਕੌਰ ਸੂਬੇ ਦੀ ਭੈਣ ਦਇਆ ਕੌਰ ਦੀ ਧੀ ਸੀ। ਬਾਬਾ ਬਦਨ ਸਿੰਘ ਚੜਿੱਕ ਨੇ ਆਨੰਦ ਕਰਵਾਇਆ। ਸਤਿਗੁਰੂ ਜੀ ਨੇ ਗੁਰਦਿਆਲ ਸਿੰਘ ਅਤੇ ਬਦਨ ਸਿੰਘ ਜੀ ਨੂੰ ਡੰਨ ਲਾਇਆ ਅਤੇ ਕਿਹਾ, ਸਰਵਣ ਸਿੰਘ ਕੂਕੇ ਦੀ ਧੀ ਲੈ ਕੇ ਸਨਮੁੱਖ ਭੀ ਰਹੇਗਾ ਅਤੇ ਸਾਨੂੰ ਧੀ ਦੇਵੇਗਾ ਭੀ। ਸਿੱਖਾਂ ਕਿਹਾ, ਜੀ ਆਹੋ, ਗੁਆਂਢੀ ਸੁਖੀ ਰੱਖੀਏ। ਸਤਿਗੁਰੂ ਜੀ 19 ਮਾਘ ਤੋਂ 2 ਫੱਗਣ ਤੱਕ ਭੈਣੀ ਸਾਹਿਬ ਰਹੇ। ਸੰਤੋਖ ਸਿੰਘ ਜੀ ਵਾਲੇ ਗ੍ਰੰਥ ਦਾ ਪਾਠ ਕਰਾ ਸੁਣਦੇ। ਮੇਰੇ ਤੋਂ ਅਤੇ 1-2 ਹੋਰ ਸਿੱਖਾਂ ਤੋਂ ਤਤਕਰਾ ਅਤੇ ਵੇਰਵਾ ਲਿਖਾਈ ਜਾਂਦੇ ਕਿ ਇਹ ਪ੍ਰਸੰਗ ਇਸ ਸਾਲ ਨਾਲ ਜਾਣ ਵਾਲਾ ਹੈ। ਇੱਕ ਰੋਜ਼ ਕੋਠੀ ਦੇ ਬਾਗ ਵਾਲੇ ਖੇਤ ਬੰਨੇ ਬੀਜੇ, ਆਪਣੇ ਰੁੱਖਾਂ ਦੀਆਂ ਟਹਿਣੀਆਂ ਕਟਾਈਆਂ ਜੋ ਗੁਆਂਢੀ ਦੇ ਖੇਤ ਦਾ ਹਰਜ ਕਰਦੀਆਂ ਸਨ, ਅਤੇ ਕਿਹਾ, ਗੁਆਂਢੀ ਨੂੰ ਸੁਖੀ ਰੱਖੀਏ ਤਾਂ ਆਪਣੇ ਯੋਗ ਵੀ ਸੁੱਖ ਸਵਾਦ ਬਣਿਆ ਰਹਿੰਦਾ ਹੈ। ਗੁਆਂਢ ਦੇ ਇੱਕ ਖੇਤ ਵਾਲੇ ਦੀਆਂ ਝਿੰਗਾਂ ਕਿੱਕਰ ਨਾਲੋਂ ਕੱਟੀਆਂ ਆਪਣੇ ਖੇਤ ਵਿੱਚ ਉੱਡ ਆ ਪਈਆਂ, ਉਸ ਦੇ ਘਰ ਪਹੁੰਚਾਈਆਂ ਅਤੇ ਕਿਹਾ, ਮਤੇ ਕੋਈ ਸਿੱਖ ਭੁਲੇਖੇ ਨਾਲ ਫੜ ਬਾਲੇ। ਭੈਣੀ ਸਾਹਿਬ 10 ਫੱਗਣ ਤੋਂ ਸ਼ਹੀਦੀ ਬੁੰਗੇ ਪਾਠ ਤੋਰੇ ਆਦਿ ਗ੍ਰੰਥ ਸਾਹਿਬ ਦੇ ਅਤੇ ਸੰਗਤ ਜੋੜੀ ਰੌਣਕ ਵਧਾਈ। ਸੰਤ ਭਗਤ ਸਿੰਘ ਜੀ ਖਿਆਲੇ ਜ਼ਿਲ੍ਹੇ ਲਾਇਲਪੁਰ ਦੇ ਬਿਮਾਰ ਹੋਏ ਹਸਪਤਾਲ ਜਾ ਪਏ ਅਤੇ ਸਤਿਗੁਰੂ ਜੀ ਨੂੰ ਅੰਦਰੋਂ ਯਾਦ ਕੀਤੋ ਨੇ। ਗੁਜਰਾਂ ਵਾਲੇ ਲਾਹੌਰ ਵੱਲ ਦਰਸ਼ਨ ਦਿੰਦੇ ਸੀ। ਸਾਧਾਂ ਖਿਆਲੇ ਸਲਾਹ ਕੀਤੀ, ਸਤਿਗੁਰੂ ਜੀ ਨੂੰ ਤਾਰ ਪਾਈਏ ਤਾਂ ਭਗਤ ਸਿੰਘ ਜੀ ਕਿਹਾ ਸੀ, ਗੁਰੂ ਨਾਨਕ ਨੂੰ ਕੌਣ ਤਾਰਾਂ ਪਾਉਂਦਾ ਸੀ, ਜੇ ਉਹ ਜੋਤ ਹੈ ਤਾਂ ਆਪੇ ਆਉਣਗੇ। ਸਤਿਗੁਰੂ ਜੀ ਜਾ ਦਰਸ਼ਨ ਦਿੱਤਾ। ਇਹ ਸੰਤ ਜੀ 18-19 ਫੱਗਣ 42 ਰਾਤੇ ਚੜ੍ਹੇ। ਇਹਨਾਂ ਦਾ ਪਰਿਵਾਰ ਹੁਣ ਸੰਤ ਨਗਰ ਹੈ, ਪੁੱਤਰ ਵਸਣ ਸਿੰਘ ਅਤੇ ਪੋਤਰੇ ਗੁਰਮੁਖ ਸਿੰਘ ਆਦਿਕ। ਸਤਿਗੁਰੂ ਜੀ 20 ਫੱਗਣ 12 ਆਦਿ ਗ੍ਰੰਥ ਦੇ ਅਤੇ 1 ਦਸਮ ਗ੍ਰੰਥ ਦਾ ਭੋਗ ਪਾਇਆ ਜੋ 10 ਫੱਗਣ ਟੋਰੇ ਸੀ। ਬਾਬਿਆਂ ਅਤੇ ਚੰਦਰਹਾਸ ਜੀ ਤੋਂ ਸ਼ਬਦ ਸੁਣਿਆ, ਆਪਣੇ ਠਾਕੁਰ ਕੀ ਹੋ ਚੇਰੀ, ਫਿਰ ਆਪ ਤਾਂ ਉਸ ਨਾਲ ਪੜ੍ਹਦੇ, ਮੁੜ ਆਵੀਂ ਵੇ ਦਿਲਾਂ ਦਿਆ ਜਾਮਨਾ, ਲੋਕ ਦੇਂਦੇ ਤੇਰਾ ਵੇ ਮਿਹਣਾ, ਪੜ੍ਹਦੇ ਵੈਰਾਗੀ ਹੋਏ ਗਏ। ਅੱਥਰੂ ਦਾੜੇ ਤੋਂ ਕਿਰ ਕਿਰ ਕੁੜਤੇ 'ਤੇ ਪੈ ਪੈ ਆਸਣ 'ਤੇ ਪੈਂਦੇ ਸੀ। ਸੰਗਤ ਵੀ ਵੈਰਾਗੀ ਹੋਈ। ਸਤਿਗੁਰੂ ਜੀ ਨੇ ਗੁਰੂ ਹਰੀ ਸਿੰਘ ਜੀ ਦੇ ਸਮੇਂ ਦੀ ਸਾਖੀ ਸੁਣਾਈ ਕਿ ਗੱਦੀ ਵਾਲੇ ਚੁਬਾਰੇ ਸਾਹਵੇਂ ਇੱਕ ਸਿੱਖ ਦੇ ਫੈਸਲੇ ਸਮੇਂ 2 ਸਿੱਖ ਝੂਠਾ ਹੀ ਚੁਬਾਰੇ ਦਾ ਕੁੰਡਾ ਲਾਹਣ ਉੱਠ ਟੁਰੇ ਸੀ ਸਹੁੰ ਦੇਣ ਦੀ ਪਾਰੋਂ, ਤਾਂ ਗੁਰੂ ਹਰੀ ਸਿੰਘ ਜੀ ਉਹਨਾਂ ਨੂੰ ਆਪ ਉੱਠ ਕੇ ਬਾਹੋਂ ਫੜ ਪਰਤਾ ਕਿਹਾ ਸੀ, ਤੁਹਾਨੂੰ ਤਾਂ ਮੇਰੀ ਲੋੜ ਨਹੀਂ ਰਹੀ ਪਰ ਮੈਨੂੰ ਤੁਹਾਡੀ ਲੋੜ ਹੈ। ਸੋ ਤਿਵੇਂ ਹੁਣ ਸਤਿਗੁਰੂ ਜੀ ਸਾਨੂੰ ਝੂਠੇ ਕੁੰਡੇ ਗੁਰਦੁਆਰਿਆਂ ਦੇ ਲਾਹੁਣ ਵੱਲੋਂ ਬਾਹੋਂ ਫੜ ਸਕੇਗਾ ਤਾਂ ਰਹਿ ਸਕਾਂਗੇ, ਨਹੀਂ ਤਾਂ ਕੋਈ ਵਾਹ ਨਹੀਂ। ਮੈਂ ਉਹਨਾਂ ਦੋਹਾਂ ਸਿੱਖਾਂ ਦੇ ਨਾਮ ਨਹੀਂ ਲਿਖੇ ਕਿ ਟਿੱਕਾ ਮਾੜਾ ਲੱਗਾ ਮਤ ਦਿਸੇ ਗੜਬੜ ਤੇਜ਼। ਸਤਿਗੁਰੂ ਜੀ ਲਾਹੌਰ ਮੈਂਬਰਾਂ ਦੇ ਫੈਸਲੇ ਸੁਣਨ ਗਏ ਸੀ। ਭੈਣੀ ਸਾਹਿਬ ਆਪ ਬਚਨ ਕੀਤੋ ਨੇ, ਲਾਹੌਰ ਸਕੂਲਾਂ ਕਾਲਜਾਂ ਦੇ ਮੁੰਡਿਆਂ ਪੁਲਿਸ ਤੋਂ ਵੱਧ ਗਵਰਨਰ ਦੀ ਕਾਰ ਤੋਂ ਅੰਗਰੇਜ਼ ਝੰਡਾ ਪੁੱਟ ਸੁੱਟ ਕਾਂਗਰਸੀ ਲਾ ਦਿੱਤਾ। ਉਹ ਚੁੱਪ ਕਰ ਚਲਾ ਗਿਆ। ਲਾਹੌਰ ਅਤੇ ਹੋਰ ਸ਼ਹਿਰੀ ਵੀ 1-2 ਗੋਰੇ ਰੋਜ਼ ਮਾਰੇ ਜਾਂਦੇ ਹਨ। ਅਤੇ ਪਤਾ ਵੀ ਨਹੀਂ ਲੱਗਦਾ ਕੌਣ ਮਾਰਦਾ ਹੈ। ਆਜ਼ਾਦ ਹਿੰਦ ਫੌਜ ਦੇ ਕੈਦ ਕੀਤੇ ਮੁਕੱਦਮੇ ਚਲਾ ਅੰਗਰੇਜ਼ ਬਰੀ ਕਰ ਰਹੇ ਹਨ। ਗੜਬੜੀ ਤੇਜ਼ ਹੋ ਰਹੀ ਹੈ, ਹੁਣ ਅੰਗਰੇਜ਼ ਜਾਣ 'ਤੇ ਹੀ ਜਾਪਦਾ ਹੈ। ਕਹਿੰਦੇ ਹਨ ਸੁਭਾਸ਼ ਦਾ ਪੱਕਾ ਪਤਾ ਨਹੀਂ ਰੂਸ ਵੱਲ ਨਿਕਲ ਗਿਆ ਹੈ ਕਿ ਹਵਾਈ ਜਹਾਜ਼ ਦੇ ਹਾਦਸੇ ਵਿੱਚ ਮਾਰਿਆ ਗਿਆ ਹੈ। ਲੜਾਈ ਰੁਕਦੀ ਨਹੀਂ ਜਾਪਦੀ, ਰੂਸ ਕੰਢੇ 'ਤੇ ਤਿਆਰ ਖੜ੍ਹਾ ਹੈ। ਚੁਗਾਵੇ ਦਾ ਹੋਲਾ, 3, 4, 5 ਚੇਤਰ ਹੋਲਾ ਚੁਗਾਵੇਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸਤਿਗੁਰੂ ਜੀ ਸ਼ਬਦੀ ਜਥਿਆਂ ਰਾਗੀਆਂ ਗੁਣੀਆਂ ਦਰਸ਼ਨ ਦਿੱਤੇ। ਲੰਗਰ ਦੀਵਾਨ ਦੀ ਸੇਵਾ ਸਭ ਨਗਰ ਨੇ ਬੜੇ ਚਾਅ ਅਤੇ ਸ਼ਰਧਾ ਨਾਲ ਕੀਤੀ। ਕੁਝ ਅਕਾਲੀ ਸਤਿਗੁਰੂ ਜੀ ਪਾਸ ਆਏ ਕਿ ਸਾਡੀ ਤੁਹਾਡੀ ਸੁਲਾਹ ਹੋਵੇ। ਸਤਿਗੁਰੂ ਜੀ ਉੱਤਰ ਦਿੱਤਾ, ਖੜਕ ਸਿੰਘ ਅਕਾਲੀਆਂ ਦਾ ਬੇਤਾਜ ਬਾਦਸ਼ਾਹ ਹੈ। ਉਸਨੇ ਸਤਿਗੁਰੂ ਰਾਮ ਸਿੰਘ ਜੀ ਦੀ ਨਿੰਦਾ ਕੀਤੀ ਹੈ ਜੋ ਮੈਂ ਜਰ ਨਹੀਂ ਸਕਦਾ। ਮੈਂ ਆਪਣੀ ਬੇਅਦਬੀ ਕੀਤੀ ਮਾਫ਼ ਕਰ ਸਕਦਾ ਹਾਂ। ਖੜਕ ਸਿੰਘ ਬੜਾ ਹੱਠੀ ਹੈ ਅਤੇ ਸਰਕਾਰ ਨੇ ਖਰੀਦ ਲਿਆ ਹੋਇਆ ਹੈ। ਤਾਂਹੀਓ ਤਾਂ 1929 ਈਸਵੀ ਦੇ ਕਾਂਗਰਸ ਦੇ ਵੱਡੇ ਇਕੱਠ ਤੋਂ, ਜਿਸ ਵਿੱਚ ਜਵਾਹਰ ਲਾਲ ਦੀ ਪ੍ਰਧਾਨਗੀ ਤਲੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਦੇਸ਼ ਭਗਤਾਂ ਪ੍ਰਣ ਲਿਆ ਸੀ, ਤਦ ਤੋਂ ਖੜਕ ਸਿੰਘ ਅਕਾਲੀਆਂ ਨੂੰ ਵੀ ਕਾਂਗਰਸ ਨਾਲ ਮਿਲਣੋਂ ਰੋਕ ਰੱਖਿਆ ਹੈ। ਜੋ ਗਿਆ ਹੈ ਉਸ ਤੋਂ ਵੱਧ ਕੇ ਹੀ ਦੇਸ਼ ਸੇਵਾ ਵਿੱਚ ਗਿਆ ਹੈ। ਅਕਾਲੀ ਵੀ ਉਸ ਤੋਂ ਤੰਗ ਹਨ, ਮੈਂ ਨਹੀਂ ਉਸ ਨਾਲ ਮਿਲ ਤੁਰ ਸਕਦਾ। ਸਤਿਗੁਰੂ ਜੀ ਭੁੱਲਰਾਂ ਦੀ ਸੰਗਤ ਕਵੇਲੇ ਆਈ ਨੂੰ ਦੇਖ ਬਚਨ ਕੀਤਾ, ਭੁੱਲਰਾਂ ਵਾਲਿਓ ਤੁਸੀਂ ਭੁੱਲੇ ਹੀ ਰਹੇ। ਚੁਗਾਵਾਂ ਤਾਂ ਹੋਲਾ ਹੋਣ ਕਰ ਸ਼ਹਿਰ ਬਣ ਗਿਆ ਹੈ, ਤਦੋਂ ਚੁਗਾਵਾਂ ਨਗਰ ਹੀ ਸੀ। ਪਰ ਹੁਣ ਮੈਂ ਜਾ ਵੇਖਿਆ ਹੈ, ਹਰ ਵਸਤ ਬਾਜ਼ਾਰ ਦੂਰ ਤੱਕ ਸੜਕ ਪੱਕੀ ਦੇ ਦੁਆਲੇ ਦਿਸਦੀ ਹੈ। ਇਹ ਉਹ ਬਚਨ ਸੱਤ ਹੋਇਆ ਜੋ ਸਤਿਗੁਰੂ ਜੀ 2002 ਦੇ ਹੋਲੇ 'ਤੇ ਕੀਤਾ ਸੀ, ਪਰ ਭੁੱਲਰ ਥੋੜ੍ਹੇ ਹੀ ਵਧੇ ਹਨ। ਸਰਦਾਰ ਆਤਮਾ ਸਿੰਘ ਜੀ ਆਪਣੇ ਉਤਸ਼ਾਹੀ ਵਹਿਣ ਵਿੱਚ ਪਿਆਂ ਆਪਣੇ ਨਾਲ ਵਰਤੀਆਂ ਵਾਰਤਾ, ਭਰਜਾਈ ਨਾਲ ਸ਼ਰਤ ਲਾ, ਤਪਦੇ ਤੇਲ ਵਿੱਚ ਹੱਥ ਪਾਉਣਾ ਅਤੇ ਸਤਿਗੁਰੂ ਜੀ ਦਾ ਸ਼ਿਮਲੇ ਦੇ ਰਸਤੇ ਵਿੱਚ ਖੱਡ ਵਿੱਚ ਡਿੱਗਦੀ ਕਾਰ ਨੂੰ ਬਾਂਹ ਦਾ ਆਸਰਾ ਦੇ ਬਚਾਉਣਾ ਅਤੇ ਆਪਣਾ ਦੰਪਤੀ ਦਾ ਬੀੜ ਵਿੱਚ ਜਾਣਾ ਅਤੇ ਸਤਿਗੁਰੂ ਜੀ ਦਾ ਦੂਰੋਂ ਹੀ ਕਹਿਣਾ ਵੱਡਾ ਸ਼ਰਧਾਲੂ ਸ਼ਰਤਾਂ ਲਾਉਂਦਾ ਅਤੇ ਅਜਮਾਉਂਦਾ ਏ, ਕਹਿਣਾ ਸੁਣਾ ਕਿਹਾ ਸੱਚੇ ਦੇ ਸਿਦਕ ਵਿੱਚ ਰੱਤਿਆਂ ਨੂੰ ਕੱਚਿਆਂ ਤੋਂ ਕੀ ਖਤਰਾ, ਅਤੇ ਕਿਹਾ ਪ੍ਰੋਗਰੈਸਿਵ ਪਾਰਟੀ ਜੋ ਕੁਝ ਕੂਕੇ ਤਨਖਾਹੀਆਂ ਦੀ ਬਣੀ ਮੇਲੇ ਵਿੱਚ ਫਿਰ ਰਹੀ ਹੈ, ਉਸ ਤੋਂ ਨਾਮਧਾਰੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਤਨਖਾਹ ਮੰਨੀ, ਪ੍ਰੋਗਰੈਸਿਵ ਪਾਰਟੀ ਮੰਗਲ ਸਿੰਘ ਲਾਇਲਪੁਰੀ, ਪ੍ਰੀਤਮ ਸਿੰਘ ਡੱਫਰਕੇ, ਬਾਬਾ ਸਿੰਘ ਜਗਦੇ, ਹਰਬੰਸ ਸਿੰਘ ਪ੍ਰਵਾਨਾ ਆਦਿ ਬਹੁਤ ਬਰਖਿਲਾਫ਼ ਬੋਲਦੇ ਅਤੇ ਕਹਿੰਦੇ ਜੋ ਸਾਨੂੰ ਗਿੱਲਾਂ ਦੇ ਹੋਲੇ 'ਤੇ ਤਨਖਾਹੀ ਕੀਤਾ ਹੈ ਅਸੀਂ ਉਸ ਵਿੱਚ ਸੱਚੇ ਹਾਂ ਅਤੇ ਸਤਿਗੁਰੂ ਜੀ ਪੱਖ ਵਰਤਿਆ ਹੈ। ਕੁਝ ਸਿੱਖਾਂ ਸਮਝਾਇਆ ਤਾਂ ਮੰਗਲ ਸਿੰਘ ਲਾਇਲਪੁਰੀ ਅਤੇ ਪ੍ਰੀਤਮ ਸਿੰਘ ਕਵੀ ਡੱਫਰਕੇ ਨੇ ਤਾਂ ਤਨਖਾਹ ਮੰਨ ਕੇ ਆਪੋ ਵਿੱਚ ਇੱਕ ਦੂਜੇ ਦਾ ਮੂੰਹ ਕਾਲਾ ਕੀਤਾ, ਪਰ ਹੋਰ ਸਾਥੀ ਪੰਥੋਂ ਪਰਾਂ ਹੀ ਗਏ, ਗੁਰੂ ਘਰ ਦੇ ਨਿੰਦਕ ਹੀ ਬਣੇ ਰਹੇ। ਸਗੋਂ ਬਾਅਦ ਬਾਬਾ ਸਿੰਘ ਸੱਚਾਈ ਦਾ ਖੂਨ ਮੋਟੇ ਅੱਖਰਾਂ ਵਿੱਚ ਉੱਪਰ ਛਾਪ ਇਸ਼ਤਿਹਾਰ ਵਿੱਚ ਲਿਖਿਆ ਕਿ ਉਹਨਾਂ ਨਾਲ ਧੱਕਾ ਕੀਤਾ ਗਿਆ ਹੈ। ਇਹ ਸਮਾਂ ਅੱਗੋਂ ਆਵੇਗਾ ਕਿ ਪ੍ਰੀਤਮ ਸਿੰਘ ਅਤੇ ਮੰਗਲ ਸਿੰਘ ਪੰਥ ਵਿੱਚ ਚਿਰ ਕੇ ਛੇਤੀ ਆ ਮਿਲੇ, ਪਰ ਜੋ ਮੁਨਕਰ ਸੀ ਸੋ ਮੁਨਕਰ ਹੀ ਰਹੇ। ਹਾਂ, ਅਸਲ ਆਤਮਾ ਜਿਵੇਂ ਦਾ ਕਿਸੇ ਦਾ ਹੁੰਦਾ ਹੈ ਸੋ ਸਾਬਤ ਹੋਣੋ ਨਹੀਂ ਰਹਿੰਦਾ। ਜਿਵੇਂ ਗੁਰਵਾਕ ਹੈ ਗੁਪਤ ਕਮਾਣਾ ਪ੍ਰਗਟ ਹੋਵੈ ਅਤੇ ਜੋ ਜੀਅ ਹੋਏ ਸੋ ਉਗਵੈ। ਲੰਗਰ ਸੋਧੀਆਂ ਖੁੱਲ੍ਹਿਆਂ ਅਤੇ ਮਾਈਆਂ ਦਾ ਵੱਖ ਵੱਖ ਪੱਕਦਾ ਅਤੇ ਵਰਤਦਾ, ਤੋਟ ਥੋੜ ਔ ਖੁੱਕਾ ਹੀ ਨਾ ਕਿਸੇ ਯਾਤਰੂ ਸੇਵਕ ਨੂੰ ਹੋਈ। ਇੱਕ ਲੰਗੋਟ ਬੰਦ ਸਾਧੂ ਮੇਲੇ ਵਿੱਚ ਝਾੜੂ ਦਿੰਦਾ ਅਤੇ ਟੋਏ ਪੂਰਦਾ ਰਸਤੇ ਸਾਫ਼ ਕਰਦਾ, ਕਿਸੇ ਨਾਲ ਬੋਲਦਾ ਵੀ ਨਾ, 4-5 ਦਿਨ ਸੇਵਾ ਕਰਦਾ ਰਿਹਾ। ਕਈ ਲੋਕ ਕਹਿੰਦੇ ਤੇ ਰਹੇ ਇਹ ਸਰਕਾਰੀ ਖੁਫੀਆ ਹੈ, ਸਮੇਂ ਦੀ ਭਾਖਿਆ ਲੈਣ ਲਈ ਆਇਆ ਹੈ, ਪਰ ਉਹ ਹੋਲੇ ਵਿੱਚ ਉਸੇ ਸੰਤ ਮਤੇ ਵਿੱਚ ਰਿਹਾ ਅਤੇ ਮੇਲੇ ਦੇ ਭੋਗ ਬਾਅਦ ਚਲਾ ਗਿਆ। ਗੁਰਮੁਖੀ ਪੜ੍ਹਿਆਂ ਦੇ ਹੀ ਆਨੰਦ ਹੋਣਗੇ। ਅੱਗੋਂ ਹੋਲਾ ਸਾਧ ਸੰਗਤ ਵਿੱਚ ਸੁਣਾਇਆ ਗਿਆ ਕਿ ਜੇ ਗੁਰੂ ਕਰਾਇਆ ਤਾਂ ਸੇਖੂਪੁਰੇ ਬੇਦਾਦ ਜ਼ਿਲ੍ਹੇ ਗੁੱਜਰਾਂ ਵਾਲੇ ਵਿੱਚ ਹੋਵੇਗਾ। ਰੋਜ਼ ਆਨੰਦ ਵੀ ਕਈ ਜੋੜਿਆਂ ਦੇ ਹੁੰਦੇ ਰਹੇ ਅਤੇ ਇਸ ਹੋਲੇ ਚੁਗਾਵੇਂ ਦੇ 'ਤੇ ਸੁਣਾਇਆ ਗਿਆ ਸਤਿਗੁਰੂ ਜੀ ਵੱਲੋਂ ਕਿ ਕੁਝ ਚਿਰ ਦਾ ਸਤਿਯੁਗ ਵਿੱਚ ਛਾਪ ਕਹਿ ਦਿੱਤਾ ਹੋਇਆ ਹੈ ਕਿ ਅੱਗੋਂ ਗੁਰਮੁਖੀ ਪੜਿਆ ਹੋਇਆ ਜੋੜਿਆਂ ਦੇ ਹੀ ਆਨੰਦ ਹੋਣਗੇ। 101 ਪਾਠਾਂ ਦੇ ਭੋਗ ਵੀ ਸਾਧ ਸੰਗਤ ਦੇ ਸੁਤੇ ਕੀਤੇ ਪਾਠਾਂ ਅਤੇ ਆਨੰਦਾਂ ਵਾਲਿਆਂ ਵੱਲੋਂ ਪਾਏ ਗਏ। ਇੱਕ ਨੇ ਮਸਤ ਹੋ ਮਸਤੀ ਵਿੱਚ ਗੁਟਕਾ ਗਾਤਰਿਓਂ ਉਤਾਂ ਸੁੱਟਿਆ, ਉਤਾਂ ਸਾਹਿਬਾਨ ਦੇ ਰੱਸੇ 'ਤੇ ਜਾ ਅੜਿਆ, ਤਲੇ ਨਾ ਡਿੱਗਾ। ਇੱਕ ਮਸਤ ਹੋਇਆ ਵੰਝ ਰਾਹ ਚਾਨਣੀ 'ਤੇ ਨਾਚ ਕਰਦਾ, ਦੂਜੇ ਪਾਸੇ ਦੇ ਵਾਂਸ ਤੋਂ ਜਾ ਉਤਰਿਆ। ਇੱਕ ਬੱਚਾ ਮਸਤੀ ਨਾਲ ਸਾਰੇ ਦੀਵਾਨ ਵਿੱਚ ਨ੍ਰਿਤ ਕਰਦਾ ਰਿਹਾ, ਪਰ ਨਾ ਸਤਿਗੁਰਾਂ ਦੇ ਆਸਣ 'ਤੇ ਪੈਰ ਧਰਿਆ ਅਤੇ ਨਾ ਕਿਸੇ ਉੱਤੇ ਡਿੱਗਾ, ਪਰ ਰਿਹਾ ਵੀ ਬਹੁਤ ਬੇਸੁੱਧ। ਸਤਿਗੁਰੂ ਜੀ ਭੋਗ ਸਮੇਂ ਬਚਨ ਕੀਤਾ, ਜਿਵੇਂ ਭੈਣੀ ਸਾਹਿਬ ਸੰਤ ਰੱਲਾ ਸਿੰਘ ਜੀ ਮਸਤ ਹੋਏ ਸੀ ਤਾਂ ਅਸਾਂ ਜਾਣਿਆ ਸੀ ਮੇਲਾ ਸਫਲ ਹੋਇਆ ਹੈ, ਤਿਵੇਂ ਹੀ ਇਹਨਾਂ ਤਿੰਨਾਂ ਮਸਤਾਂ ਨੇ ਸਾਡਾ ਹੋਡੇ ਦੇ ਭੋਗ ਸਮੇਂ ਦਾ ਸਵਾਦ ਬਣਾ ਦਿੱਤਾ ਹੈ। ਅਰਦਾਸਾ ਹੋਇਆ, ਕੜਾਹ ਪ੍ਰਸ਼ਾਦ ਵਰਤਿਆ, ਸੰਗਤ ਵਿਦਾ ਹੋਈ। ਹੋਲਾ ਹੋਇਆ 2002 ਦਾ 3, 4, 5, 6 ਚੇਤਰ ਚੁਗਾਵੇਂ, ਜਿਵੇਂ 1997 ਸੰਮਤ ਤੋਂ ਕੀਤੇ ਸਤਿਗੁਰ ਬਦ ਵਿੱਚ ਮੇਲਿਆਂ ਹੋਵਣਗੇ ਨਹੀਂ ਕਰਨੇ ਘਰੀ ਆਨੰਦ, ਤਿਵੇਂ 2002 ਤੋਂ ਦਿੱਤਾ ਹੁਕਮ ਸੁਣਾ, ਜੋੜੇ ਗੁਰਮੁਖੀ ਪੜ੍ਹੇ ਦਾ ਕਰਨਾ ਯੋਗ ਵਿਆਹ। 3, 4, 5, 6 ਚੇਤ ਨੂੰ ਹੋਲਾ ਹੋਇਆ ਚੁਗਾਵੇਂ, ਫਿਰ ਵੀ ਭੁੱਲਣ ਹਾਰ ਹਾਂ, ਵਹਿਮੀ ਲਿਖਾਂ ਸੋਚ ਸੋਚ ਭਾਵੇਂ, ਗੁਰਜਸ ਕਰਨਾ ਧਰਮ ਜਾਣਿਆ, ਹੋਰ ਮੰਗ ਨਹੀਂ ਕੋਈ, ਬੱਚਾ ਜਾਣ ਕੇ ਬਖਸ਼ ਦੇਵਨੀ, ਜੋ ਭੁੱਲ ਮੈਥੋਂ ਹੋਈ। 1 ਓਅੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ, ਸੰਮਤ 2003 ਬਿਕਰਮ, ਸ੍ਰੀ ਰਾਗ ਕੀ ਵਾਰ, ਮਹੱਲਾ 3, ਪੌੜੀ। ਹਰ ਕੇ ਸੰਤ ਸੁਣਹੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਧੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰਬਚਨੀ ਸਾਹਜੈ ਚਾਖੀ, ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕੇ ਰਾਖੀ, ਅਦਿਸ਼ਟ ਅਗੋਚਰ ਅਲੱਖ ਨਿਰੰਜਣ, ਸੋ ਦੇਖਿਆ ਗੁਰਮੁਖ ਆਖੀ। ਸ੍ਰੀ ਰਾਗ ਮਹੱਲਾ 3, ਜਿਹਾ ਸਤਿਗੁਰੂ ਕਰ ਜਾਣਿਆ, ਤਿਹੋ ਜਿਹਾ ਸੁਖ ਹੋਏ, ਇਹੋ ਸਾਹਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ, ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾਖੀ ਮਿਟਿਆ ਅੰਧਿਆਰਾ। ਗੁਰਵਾਕ ਮੈਂ ਇਸ 2003 ਸਾਲ ਦੇ ਆਰੰਭ ਯੋਗ ਮੰਗਲ ਲਿਖਦਾ ਹਾਂ, ਅਤੇ ਇਹਨਾਂ ਗੁਰਵਾਕਾਂ ਦਾ ਹੀ ਭਾਵ ਆਪਣੇ ਅੰਦਰ ਵਸਾਉਂਦਾ ਹਾਂ। ਸਾਖੀ ਪੜ੍ਹਨ ਸੁਣਨ ਵਾਲਿਆਂ ਨੂੰ ਵੀ ਇਹਨਾਂ ਗੁਰਵਾਕਾਂ ਦਾ ਭਾਵ ਹੀ ਅੰਦਰ ਵਸਾਉਣ ਦੀ ਅਰਜ਼ ਕਰਦਾ ਹਾਂ। ਅੱਜ ਅੰਮ੍ਰਿਤ ਵੇਲੇ ਉੱਠਦਿਆਂ ਇਹ ਤੁਕਾਂ, ਜੋ ਉਪਜਿਓ ਸੋ ਬਿਣਸ ਹੈ, ਪਰ ਉਹ ਆਜ ਕੇ ਕਾਲ, ਨਾਨਕ ਹਰਗੁਣ ਗਾਏ ਲੇ ਛਾੜ ਸਗਲ ਜੰਜਾਲ, ਹੀ ਮੇਰੇ ਮੂੰਹ ਵਿੱਚੋਂ ਨਿਕਲੀਆਂ, ਅਤੇ ਮੈਂ ਧਾਰਿਆ ਕਿ ਹਰਗੁਣ ਗੁਰੂ ਜੀ ਦਾ ਜਸ ਜੀਵਨ ਜੋ ਤੂੰ ਰੋਜ਼ ਲਿਖਦਾ ਹੈ, ਉਸ ਵੱਲੋਂ ਕੁਝ ਗਾਫਲੀ ਹੋਈ ਹੈ। ਜੇ ਅੱਜ ਤੋਂ ਕੱਲ੍ਹ ਪੈ ਗਿਆ ਬਿਨਸ ਜਾਣ ਵਿੱਚ, ਤਾਂ ਤੂੰ ਲਾਭ ਖੱਟ 'ਤੇ ਡਟ ਕੇ ਗੁਰੂ ਜਸ ਲਿਖਣ ਦੀ ਸੇਵਾ ਕਰ, ਕੀ ਪਤਾ ਕਿਸ ਪਲ ਕਾਲ ਆ ਗਰਸੇ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਸਾਖੀ ਰੂਪ ਸਾਖਿਆਤ ਸਤਿਗੁਰੂ ਰਾਮ ਸਿੰਘ ਜੀ ਦਾ ਸਰੂਪ ਜਾਣ, ਜੋ ਮੈਨੂੰ ਗਿਆਨ ਮਿਲਿਆ ਹੈ, ਅਤੇ ਅੰਤਰ ਆਤਮੇ ਜੋਤ ਪ੍ਰਗਟ ਹੋ ਕੇ ਜੋ ਉਸਨੇ ਪ੍ਰਕਾਸ਼ ਕੀਤਾ ਹੈ, ਸੋ ਮੈਂ ਸਾਧ ਸੰਗਤ ਦੀ ਭੇਟਾ ਕਰਦਾ ਹਾਂ। ਮੈਂ ਗੁਰਬਾਣੀ ਦਾ ਅਰਥ ਤਾਂ ਨਹੀਂ ਕਰਦਾ, ਪਰ ਅਰਜ ਸਾਧ ਸੰਗਤ ਅੱਗੇ ਕਰਦਾ ਹਾਂ, ਜਿਸ ਦਾ ਸਾਖੀ ਭਾਵ ਸਾਖਿਆਤ ਗੁਰੂ 'ਤੇ ਨਿਸ਼ਚਾ ਨਾ ਟਿਕੇ, ਉਹ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰਵਾਕ ਦੀ ਕਮਾਈ ਨਹੀਂ ਕਰ ਸਕਦਾ। ਗੁਰੂ ਨਾਨਕ ਜੀ ਤਾਂ ਕਹਿੰਦੇ ਹਨ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ, ਭਾਵ ਦੋਹਾਂ ਮੂਰਤੀਆਂ ਅਦ੍ਰਿਸ਼ਟ 'ਤੇ ਦਿਸਦੇ ਸਤਿਗੁਰ ਨੂੰ ਇੱਕੋ ਜਾਣੋ, ਸ਼ਬਦ ਦੀ ਕਮਾਈ ਕੀਤਿਆਂ ਮੇਲ ਹੋਵੇਗਾ। ਦੌਰਾ ਸਿਆਲਕੋਟ। ਸਤਿਗੁਰੂ ਜੀ ਸਾਧ ਸੰਗਤ ਦੀ ਅਰਜ਼ ਪ੍ਰਵਾਨ ਕਰ ਚੁਗਾਵੇਂ ਹੋਲੇ ਤੋਂ ਸਿਆਲਕੋਟ ਦੇ ਜ਼ਿਲ੍ਹੇ ਦਾ ਦੌਰਾ ਆਰੰਭਿਆ। ਸਾਥ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ, ਬਹਾਲ ਸਿੰਘ ਜੀ ਕਵੀ ਰੋਡਿਆਂ ਵਾਲੇ, ਅਤੇ ਸੋਹਣਾ ਸੁੰਦਰ ਸੰਦਲ ਕੋਟਲੀ ਦੇ ਰਾਗੀ ਲਏ। ਵੱਡੇ ਬਾਬਾ ਜੀ ਨੂੰ ਵੀ ਸਾਥ ਲਿਆ। ਸ਼ਨੀਆਂ 8 ਚੇਤਰ, 9 ਮੱਦੋ, 10 ਕਿਆਮਪੁਰ, ਘੁੱਕੇ ਕੇ 11, ਭਿੱਖੀ ਕੇ 12, ਸੈਦੂ 13, ਅੱਗੋਂ ਦੇਹ ਢਿੱਲੀ ਹੋਣ ਕਰ ਆ ਭੈਣੀ ਸਾਹਿਬ ਆਏ ਅਤੇ ਬਾਬਾ ਜੀ ਨੂੰ ਦੌਰੇ ਸੰਗਤ ਨਾਲ ਟੋਰਿਆ। 15 ਸੁਜਾਦੇ 16 ਚਵਿੰਡੇ ਦਰਸ਼ਨ ਦਿੱਤੇ। ਇੱਕ ਬੀਬੀ ਨੇ ਬਾਬਾ ਜੀ ਅੱਗੇ ਆਪਣੇ ਘਰ ਚਰਨ ਪਾਉਣ ਦੀ ਅਰਜ਼ ਕੀਤੀ। ਬਾਬਾ ਜੀ ਕਿਹਾ, ਸੁਣਿਆ ਹੈ ਤੂੰ ਵੋਟ ਗੁਰੂ ਕੇ ਹੁਕਮ ਦੇ ਉਲਟ ਦਿੱਤਾ ਹੈ। ਉਹ ਬੀਬੀ ਬੜਾ ਰੋਈ ਪਰ ਮੂੰਹੋਂ ਕੋਈ ਗੱਲ ਨਾ ਕੀਤੀ। ਤਾਂ ਬਾਬਾ ਜੀ ਬੇਵੱਸੀ ਸਾਬਤ ਹੋਈ ਜਾਣ ਉਸ ਨੂੰ ਸੰਗਤ ਦੇ ਜੋੜੇ ਝਾੜਨ ਦੀ ਤਨਖਾਹ ਲਾ ਉਸ ਦੇ ਘਰ ਚਰਨ ਪਾਏ ਅਤੇ ਕਿਹਾ, ਇਸਤਰੀ ਜਾਤੀ ਨੂੰ ਬਹੁਤ ਮਜਬੂਰੀਆਂ ਹੁੰਦੀਆਂ ਹਨ। ਧੰਨ ਇਹ ਹਨ ਜੋ ਜਿਤਨੇ ਸੰਕਟਾਂ ਵਿੱਚੋਂ ਲੰਘ ਸਤ ਸੰਗਤ ਦਾ ਚਾਅ ਚਿੱਤ ਵਿੱਚ ਰੱਖੀ ਆਉਂਦੀਆਂ ਹਨ। ਵੋਟਾਂ ਵਿੱਚ ਕਈ ਸਾਖ ਛੁੱਟੇ, ਸੱਜਣ ਟੁੱਟੇ ਪਰ ਕੂਕੇ ਸਮਝਦੇ ਸਤਿਗੁਰੂ ਜੀ ਦੁਚਿੱਤੀ ਮੁਕਾਈ ਹੈ। ਸਤਿਗੁਰੂ ਜੀ ਦੇ ਹੁਕਮ ਵਿੱਚ ਵੋਟ ਦਿੱਤਿਆਂ ਨਾਮਧਾਰੀ ਪੰਥ ਦਾ ਇਤਫਾਕ ਜਾਪਦਾ ਅਤੇ ਸਾਬਤ ਹੁੰਦਾ ਕਿ ਅੰਗਰੇਜ਼ ਦੀ ਚਾਲ ਦੇ ਜਾਲ ਵਿੱਚ ਫਸ ਕੂਕਾ ਮਨ ਦੀ ਨਸ ਭੱਜ ਨਹੀਂ ਕਰਦਾ, ਗੁਰੂ ਹੁਕਮ ਦੀ ਵਰਤੋਂ ਕਰਦਾ ਹੈ। ਮਹਿਮਦ ਵਾਲੀ, ਖਾਰੇ, ਗੀਗੇ ਵਾਲੀ, ਬਦੋਮੱਲੀ, 17 ਤੋਂ 20 ਤੱਕ, 21 ਚੇਤਰ, ਚਕੜਾਲੀ, ਕਿਸ਼ਨ ਕੌਰ ਦੇ ਖੂਹ 'ਤੇ ਪਾਠ ਦਾ ਭੋਗ ਪਾ ਦੌਰਾ ਬੰਦ ਕਰ, ਬਾਬਾ ਜੀ ਲੋਭਣ ਪਿੰਡ ਦੇ ਵਿੱਚ ਦੀ ਢੋਲਕ ਨਾਲ ਸ਼ਬਦ ਪੜ੍ਹਦਿਆਂ ਲੰਘੇ। ਕਿਉਂਕਿ ਸ਼ੇਰ ਸਿੰਘ ਲੋਭਣ ਦੇ ਭਰਾ ਕਿਹਾ ਸੀ, ਮੈਂ ਭਰਾ ਨੂੰ ਮਾਰ ਪਈ ਦਾ ਦੁੱਖ ਲੈਣਾ ਹੈ, ਕੂਕਿਆਂ ਨੂੰ ਰਾਹੋਂ ਨਹੀਂ ਲੰਘਣ ਦੇਣਾ। ਪਰ ਪਿੰਡੋਂ ਹੀ ਕਿਤੇ ਨਿਕਲ ਗਿਆ ਜਦ ਕੂਕੇ ਆਏ। ਵਿਚਾਰ ਵਟਾਂਦਰੇ, ਸਤਿਗੁਰੂ ਜੀ ਵੈਸਾਖੀ ਅੰਮ੍ਰਿਤਸਰ ਮਨਾਈ, ਹਵਨ ਹੋਇਆ, ਏਕ ਆਨੰਦ ਪੀ ਹੋਇਆ, ਭੈਣੀ ਸਾਹਿਬੋਂ ਹੋ 3 ਵਿਸਾਖ, ਪਹਾੜ ਗੰਜ ਦਿੱਲੀ DAV ਹਾਈ ਸਕੂਲ ਦੀ ਗਰਾਊਂਡ ਵਿੱਚ ਜਵਾਹਰ ਲਾਲ ਜੀ ਨਾਲ ਮਿਲ, ਉੱਦਮ ਕਰ, ਕੁਝ ਕਾਂਗਰਸੀ ਲੀਡਰਾਂ ਦਾ ਇਕੱਠ ਕਰਨ ਸਮੇਂ ਅਤੇ ਵਿਚਾਰਾਂ ਕੀਤੀਆਂ। ਦੂਰ ਨੇੜੇ ਦੇ ਦੇਸ਼ ਭਗਤਾਂ ਦੇ ਖਿਆਲ ਵਟਾਂਦਰੇ ਹੋਏ ਦੇਸ਼ ਦੇ ਲਾਭ ਲਈ। ਗੁੱਜਰਾਂ ਵਾਲੇ ਮੇਲੇ, ਸਤਿਗੁਰੂ ਜੀ ਗੁੱਜਰਾਂ ਵਾਲੇ ਦਰਸ਼ਨ ਦਿੱਤੇ। ਮਾਈਆਂ ਨੇ 16 ਵੈਸਾਖ ਤੋਂ ਸੁੱਚ ਸੰਜਮ ਧਾਰ ਪਾਠ ਆਦਿ ਗ੍ਰੰਥ ਸਾਹਿਬ ਜੀ ਦੇ ਆਰੰਭੇ ਸੀ। ਵਰਨੀਆਂ ਵੀ ਕਰਦੀਆਂ, ਦੀਵਾਨ ਲਾਉਂਦੀਆਂ, ਮਸਤ ਵੀ ਹੁੰਦੀਆਂ। ਸਤਿਗੁਰੂ ਜੀ ਸੇਠਾਂ ਦੇ ਖੂਹ 'ਤੇ ਡੇਰਾ ਰੱਖਦੇ, ਦੁਆਲੇ ਦੇ ਨਗਰਾਂ ਦੀ ਸੰਗਤ ਵੀ ਆਉਂਦੀ। ਕਥਾ ਹੁੰਦੀ ਸਤਿਗੁਰ ਬਿਲਾਸ ਦੀ, ਸੇਠਾਂ ਦੀ ਰਸਤ ਸਤਿਗੁਰੂ ਜੀ ਨਾ ਲਈ। ਇਸ ਸਮੇਂ ਨਲਕੇ ਦਾ ਜਲ ਪੀਣ ਵਾਲੇ ਦੀ ਰਸਤ ਨਾ ਲੈਂਦੇ ਸੀ। ਆਸਾ ਦੀ ਵਾਰ ਗੁਰਦੁਆਰੇ ਲੱਗਦੀ ਰੋਜ਼, ਅਤੇ ਕਥਾ ਵੀ ਕਿਸੇ ਦਿਨ ਗੁਰਦੁਆਰੇ ਹੀ ਹੁੰਦੀ। ਮੈਂ ਵੇਖਿਆ ਹੈ ਕਈ ਮਾਈਆਂ 'ਤੇ ਦਰਸ਼ਨ ਕਰ ਨਾਮ ਬਾਣੀ ਦੇ ਰਸ ਵਿੱਚ ਰੱਤੀਆਂ ਲੋਟ ਭੋਟ ਵੀ ਹੋ ਪੈਂਦੀਆਂ ਅਤੇ ਬੜਾ ਬੜਾ ਚਿਰ ਮਸਤ ਰਹਿੰਦੀਆਂ ਸੀ। ਮਹੀਨਾ ਮੌਜ ਮੇਲੇ ਸੰਗਤ ਦੀ ਰੌਣਕ ਰਹੀ। ਮੇਲੇ ਦੇ ਅਖੀਰਲੀ ਦਿਨੀ ਮਾਈਆਂ ਅਖੰਡ ਪਾਠ ਤੋਰਿਆ ਸੀ, ਪਰ ਸਤਿਗੁਰੂ ਜੀ ਰਾਤ ਨੂੰ ਹੁਕਮ ਦੇ ਰੋਕ ਦਿੱਤਾ ਅਤੇ ਸਿੱਖ ਲਾ ਪਾਠ ਦਾ ਭੋਗ ਪਾਇਆ। ਕਈ ਕਹਿਣ ਸਤਿਗੁਰੂ ਜੀ ਮਾਈਆਂ ਦੇ ਮਨ ਦੀ ਜਾਣ ਮਤੇ ਹੰਕਾਰ ਹੋਣੋਂ ਰੋਕ ਦਿੱਤਾ ਏ। ਪਹਿਲੇ ਸਾਧਾਰਨ ਪਾਠ ਤੋਰੇ ਸੀ, ਫਿਰ ਅਖੰਡ ਤੋਰੇ ਸੀ ਅਤੇ ਸਤਿਗੁਰੂ ਜੀ ਦੇ ਸਾਹਮਣੇ ਇਸ਼ਨਾਨ ਕਰ ਹੰਕਾਰ ਹੋਣ ਦਾ ਡਰ ਸੀ। ਭੋਗ ਵਾਲੇ ਦਿਨ 17 ਜੇਠ ਸੰਤ ਫੌਜਾ ਸਿੰਘ ਜੀ ਮਸਤ ਮੱਕੀ ਵਾਲੇ ਨੇ ਸਤਿਗੁਰੂ ਜੀ ਦੇ ਸਾਹਮਣੇ ਆ ਬੈਠ ਕਿਹਾ, ਸਰਦਾਈ ਬਦਾਮ ਦਿਓ। ਸਤਿਗੁਰੂ ਜੀ ਗਲਾਸ ਬਦਾਮਾਂ ਦਾ ਭਰ ਦਿੱਤਾ ਅਤੇ ਕਿਹਾ, ਸ਼ੁਕਰ ਹੈ ਜੋ ਆਪ ਨੇ ਕੁਝ ਮੰਗਿਆ ਹੈ। ਹਵਨ ਹੋਇਆ, ਦੋ ਜੋੜਿਆਂ ਦੇ ਆਨੰਦ ਹੋਏ। ਕਈ ਸਿੱਖਾਂ ਦੀ ਘਰੀ ਚਰਨ ਪਾਏ। ਸਤਿਗੁਰੂ ਜੀ ਇੱਕ ਮਾਈ ਮਸਤਾਨੀ ਵੱਲ ਆਪੇ ਅਸ਼ੋਭ ਚਲੇ ਗਏ। ਉਸ ਕਿਹਾ, ਦੱਸ ਕੇ ਆਉਂਦੇ ਮੈਂ ਕਿਤੋਂ ਕੁਝ ਮੱਥਾ ਟੇਕਣ ਲਈ ਲੈ ਲੈਂਦੀ, ਤਾਂ ਕਿਹੋ ਨੇ ਜੋ ਤੇਰੇ ਪਾਸ ਹੈ ਜਿਸ ਦੇ ਪਾਰੋਂ ਮੈਂ ਆਇਆ ਹਾਂ, ਮੈਨੂੰ ਸੋ ਹੀ ਲੋੜੀਂਦਾ ਹੈ, ਇਸੇ ਲਈ ਦੱਸ ਕੇ ਨਹੀਂ ਆਇਆ। ਮਤੇ ਮਾਈ ਨੂੰ ਹੋਰ ਸੁਰ ਧੁੱਗੇ। ਇਹ ਮਸਤ ਮਾਈ ਸਤਿਗੁਰੂ ਜੀ ਸਾਹਮਣੇ ਬੜੇ ਰਸ ਭਿੰਨੇ ਮੋਹ ਭਰੇ ਬੋਲੇ ਕਰਦੀ ਹੁੰਦੀ ਸੀ ਕਿ ਤੂੰ ਅਮੀਰਾਂ ਵੱਲ ਜਾਣਾ, ਮੇਰੇ ਗਰੀਬਣੀ ਵੱਲ ਨਹੀਂ ਵੇਂਦਾ, ਤੇਰੇ ਨਾਲ ਨਿਹੋਂ ਲਾ ਕੇ ਕੀ ਸੁੱਖ ਪਾਇਆ। ਸਤਿਗੁਰੂ ਜੀ 17 ਜੇਠ ਨਸ਼ਹਿਰੇ ਮੇਲੇ 'ਤੇ ਦਰਸ਼ਨ ਦਿੱਤੇ। 18 ਠੱਟੇ ਮਾਣਕ ਦੇ ਵਸਣ ਸਿੰਘ, ਲੱਖਾ ਸਿੰਘ, ਤੱਖਾ ਸਿੰਘ ਵੱਲ ਮੇਲੇ 'ਤੇ ਦਰਸ਼ਨ ਦਿੱਤੇ। ਰਾਤ ਲੱਖਾ ਸਿੰਘ ਮਾਸ ਸ਼ਰਾਬ ਦੇ ਤਿਆਗ ਦਾ ਨੇਮ ਕੀਤਾ, ਸਵੇਰੇ ਮੁੱਕਰ ਗਿਆ। ਤਾਂ ਸਤਿਗੁਰੂ ਜੀ ਕਿਹਾ, ਇਸ ਦੀ ਰਸਤ ਮੇਲੇ ਵਿੱਚੋਂ ਕੱਢ ਕੇ ਮੋੜ ਦਿਓ ਜਿਵੇਂ ਇਸ ਕੀਤੀ ਹੈ। ਸਤਿਗੁਰੂ ਰਾਮ ਸਿੰਘ ਜੀ ਨਾਲ ਬਚਨ ਕਰ ਵਿਦਾ ਅਤੇ ਜ਼ਿਲ੍ਹੇ ਲੁਧਿਆਣੇ ਦੇ ਕਾਹਨ ਸਿੰਘ ਕੀਤੀ ਅਤੇ ਉਸ ਨੂੰ ਸਤਿਗੁਰੂ ਜੀ ਕੋੜੀ ਕਿਹਾ। ਤਾਂ ਉਸ ਨੂੰ ਕੋਹੜ ਹੋ ਗਿਆ। ਉਸ ਦੇ ਪੁੱਤਰ ਵਿਦੇਸ਼ ਜਾ ਇਹ ਸਰਾਪ ਬਖਸ਼ਵਾਇਆ ਸੀ। ਸਤਿਗੁਰੂ ਜੀ ਠੱਟੇ ਪੀ ਗਊਆਂ ਮੱਝਾਂ ਨੀਲੀ ਨਸਲ ਮਿੰਟ ਗੁਮੜੀ ਦੀਆਂ ਵੇਖੀਆਂ। ਸਤਿਗੁਰੂ ਜੀ ਜਿੱਥੋਂ ਅੱਛੀ ਨਸਲ ਗਊ ਮੱਝ ਦੀ ਮਿਲਦੀ, ਮਾਲਕ ਨੂੰ ਮੂੰਹੋਂ ਮੰਗਿਆ ਮੁੱਲ ਦੇ ਬੀੜ ਵਿੱਚ ਅਤੇ ਭੈਣੀ ਸਾਹਿਬ ਭੇਜ ਨਸਲ ਸਵਾਰ ਦੇ। ਵਸਣ ਸਿੰਘ ਦਾ ਪੁੱਤਰ ਪੂਰਨ ਸਿੰਘ ਸ਼ਰਾਬੀ, ਘਸੀਟਾ ਸਿੰਘ ਦਾ ਜਵਾਈ ਹੁਣ ਥੋਬਰੀ ਹੈ ਅਤੇ ਤੱਖਾ ਸਿੰਘ ਲੱਖਾ ਸਿੰਘ ਹੋਰੀ ਕਰਨਾਲ ਦੇ ਜ਼ਿਲ੍ਹੇ ਵਿੱਚ ਸ਼ਰਾਬੀ ਹੋਏ ਰਹਿੰਦੇ ਹਨ। ਸਿੱਖੀ ਸਤਿਗੁਰੂ ਜੀ ਪਾਸ ਮੈਂ ਠੱਟੇ ਦੇ ਸਿੱਖਾਂ ਦੀ ਰਸਤ ਮੁੜਾਈ, ਮੇਲੇ ਵਿੱਚੋਂ ਸੁਣ ਅਰਜ ਕੀਤੀ, ਇਸ ਤਰ੍ਹਾਂ ਸਿੱਖ ਸਿੱਖੀਓਂ ਖਾਰਜ ਹੋ ਜਾਂਦਾ ਏ। ਉੱਤਰ ਦਿੱਤੋ ਨੇ, ਜਿੱਚਰ ਸਿੱਖ ਆਪ ਨਾ ਆਖੇ ਕਿ ਮੈਂ ਸਿੱਖ ਨਹੀਂ, ਜਿਵੇਂ ਬਿਦਾਵਾ ਲਿਖ ਦਸਮ ਜੀ ਨੂੰ ਸਿੰਘਾਂ ਦਿੱਤਾ ਸੀ, ਉੱਚਰ ਸਿੱਖੀਓਂ ਖਾਰਜ ਨਹੀਂ ਹੁੰਦਾ। ਭੁੱਲਣਾ ਅਤੇ ਡੁੱਲਣਾ ਹਰ ਪ੍ਰਾਣਧਾਰੀ ਦਾ ਬਣਿਆ ਹੀ ਹੋਇਆ ਹੈ। ਮੈਂ ਅਰਜ ਕੀਤੀ, ਕਾਹਨ ਸਿੰਘ ਵਿਧਾਤੇ ਦੇ ਪੁੱਤਰ ਕਿੱਡਾ ਚੰਗਾ ਕੀਤਾ, ਵਿਦੇਸ਼ ਜਾ ਸਤਿਗੁਰੂ ਜੀ ਤੋਂ ਪਿਤਾ ਦੀ ਭੁੱਲ ਬਖਸ਼ਾਈ। ਤਾਂ ਬਚਨ ਕੀਤੋ ਨੇ, ਗੁਰੂ ਸਾਹਿਬ ਐਸੇ ਪੁੱਤਰਾਂ ਲਈ ਹੀ ਲਿਖੀਦਾ ਹੈ, ਅਪ ਜਸ ਮਿਟੰਤ ਸੱਤ ਪੁੱਤਰਾਹ, ਪਰ ਹੁੰਦੇ ਐਸੇ ਵਿਰਲੇ ਹੀ ਹਨ, ਬਹੁਤੇ ਕਸੋਭਾ ਜੋਗੇ ਹੀ ਹੁੰਦੇ ਹਨ, ਪ੍ਰੀਤਵਾਨ ਮੁਸਲਮਾਨ। ਸਤਿਗੁਰੂ ਜੀ ਠੱਟੇ ਮਾਣਕ ਦੇ ਤੋਂ ਵਿਦਾ ਹੋਣ ਸਮੇਂ ਸੰਗਤ ਸਾਥ ਵਚਨ ਕਰਦੇ ਬਾਹਰ ਨੂੰ ਤੁਰੇ। ਇੱਕ ਫਕੀਰ ਮੁਸਲਮਾਨ ਮਸਤ ਹੋਇਆ, ਬਾਹਾਂ ਉੱਚੀਆਂ ਕਰ ਦੂਰੋਂ ਨੱਸਿਆ ਆਇਆ ਅਤੇ ਸਤਿਗੁਰੂ ਜੀ ਨੂੰ ਜੱਫੀ ਮਾਰ ਕਹਿਣ ਲੱਗ ਪਿਆ, ਉਹ ਮੇਰੇ ਅੱਲਾ, ਉਹ ਮੇਰੇ ਖੁਦਾ, ਮੈਨੂੰ ਛੱਡਿਆ ਕਿਉਂ ਇਕੱਲਾ, ਮੈਨੂੰ ਕੀਤਾ ਕਿਉਂ ਜੁਦਾ, ਆਪ ਮੁਹਾਰਾ ਮੂੰਹੋਂ ਕਹੀ ਜਾਵੇ। ਸਤਿਗੁਰੂ ਜੀ ਥੋੜ੍ਹਾ ਚਿਰ ਤਲੇ ਧਿਆਨ ਕਰ ਖੜ੍ਹੇ ਰਹੇ ਅਤੇ ਫਿਰ ਉਸ ਫਕੀਰ ਦੀ ਕੰਢ 'ਤੇ ਹੱਥ ਫੇਰ ਕਿਹਾ, ਸਾਈਂ ਜੀ ਸਬਰ ਕਰੋ, ਐਸੀ ਹੋਰਨਾਂ ਨੂੰ ਭੀ ਖਬਰ ਕਰੋ। ਸਤਿਗੁਰੂ ਜੀ ਦੇ ਇਹ ਪ੍ਰੇਮ ਭਰੇ ਬਚਨ ਸੁਣ ਉਹ ਫਕੀਰ ਪਰੇ ਹੋ ਖੜ੍ਹਾ ਅਤੇ ਦਰਸ਼ਨ ਕਰ ਬੜੇ ਪ੍ਰਸੰਨ ਮਨ ਨਾਲ ਕਹਿਣ ਲੱਗਾ, ਮੇਰਾ ਪੀਰ ਤੁੱਠਾ ਮੰਨਿਆ ਰੱਬ ਰੁੱਠਾ, ਅੱਜ ਰੱਜ ਹੋ ਗਿਆ, ਸੱਚਾ ਹੱਜ ਹੋ ਗਿਆ, ਕਹਿੰਦਾ ਚਲਾ ਗਿਆ। ਸਭ ਸੰਗਤ ਇਹ ਕੌਤਕ ਵੇਖ ਅਚਰਜ ਹੋਈ ਅਤੇ ਭਾਈ ਵਜ਼ੀਰ ਸਿੰਘ ਜੀ ਨੂੰ ਪੁੱਛਿਆ, ਆਪ ਨੂੰ ਪਤਾ ਹੋਵੇ ਇਹ ਫਕੀਰ ਕਿੱਥੋਂ ਅਤੇ ਕਦੋਂ ਦਾ ਸਤਿਗੁਰੂ ਜੀ ਦਾ ਮੇਲੀ ਹੈ? ਤਾਂ ਭਾਈ ਜੀ ਕਿਹਾ, ਇਹਨਾਂ ਦੇ ਸਿਆਣੂਆਂ ਦਾ ਇਹਨਾਂ ਨੂੰ ਹੀ ਪਤਾ ਹੈ, ਇੱਕ ਸਮੇਂ ਬਾਹੜੀਆਂ ਵਾਲੇ ਸਟੇਸ਼ਨੋਂ ਪਰੇ ਜਾ ਸਤਿਗੁਰੂ ਜੀ ਰਹਿ ਰਾਸਤਾ ਪਾਠ ਕਰਾ ਅਤੇ ਮਿਸਤਰੀ ਹਰਦਿੱਤ ਸਿੰਘ ਭਾਗੋਵਾਲੀਏ ਨੂੰ ਪਹਿਰੇ 'ਤੇ ਖੜ੍ਹਾ ਕੀਤੋ ਨੇ। ਇੱਕ ਮੁਸਲਮਾਨ ਮਸਤ ਫਕੀਰ ਆਇਆ, ਮੈਂ ਡਰਦੇ ਮੂੰਹ ਦੂਜੇ ਪਾਸੇ ਕਰ ਲਿਆ ਕਿ ਕੀ ਜਾਣਾ ਗੁਰੂ ਜੀ ਦੀ ਕੀ ਰਜ਼ਾ ਹੈ। ਹਰਦਿੱਤ ਸਿੰਘ ਜੀ ਉਸ ਮਸਤ ਨੂੰ ਰੋਕਿਆ ਤਾਂ ਉਸ ਕਿਹਾ, ਮੈਨੂੰ ਕੋਈ ਨਹੀਂ ਰੋਕ ਸਕਦਾ, ਅਤੇ ਉੱਧਰੋਂ ਸਤਿਗੁਰੂ ਜੀ ਵੀ ਇਸ਼ਾਰਾ ਕੀਤਾ, ਆਉਣ ਦਿਓ। ਉਹ ਮਸਤ ਸਤਿਗੁਰੂ ਜੀ ਦੀ ਚਰਨੀ ਜਾ ਲੱਗਾ ਅਤੇ ਮੱਥੇ ਆਪਣੇ ਨੂੰ ਹੱਥ ਲਾ ਕਹੇ, ਸਾਈਆਂ ਇਹ ਸਿਰ ਤੇਰੇ ਬਿਨਾਂ ਕਿਸੇ ਅੱਗੇ ਨਹੀਂ ਝੁਕਦਾ। ਅਤੇ ਕਿਹੋ ਸੂ, 20,000 ਮਰੀਦ ਜੋ ਮੈਨੂੰ ਮੰਨਦੇ ਹਨ, ਸਭ ਨੂੰ ਦਰਗਾਹੇ ਗਿਆ ਇਸੇ ਮੂਰਤੀ ਦਾ ਦਰਸ਼ਨ ਹੁੰਦਾ ਏ। ਉਹ ਨਨਕਾਣੇ ਤੱਕ ਰੇਲ 'ਤੇ ਸਤਿਗੁਰੂ ਜੀ ਨਾਲ ਵਚਨ ਕਰਦਾ ਆਇਆ, ਪਰ ਸਾਨੂੰ ਸਮਝ ਕਿਸੇ ਨੂੰ ਨਾ ਲੱਗੇ ਇਹ ਕਿਸ ਥਾਂ ਦੀਆਂ ਗੱਲਾਂ ਹਨ। ਫਿਰ ਪਤਾ ਨਾ ਲੱਗਾ ਉਹ ਕਿਸੇ ਸਟੇਸ਼ਨ 'ਤੇ ਉਤਰ ਗਿਆ। ਭਾਈ ਜੀ ਦੱਸਿਆ, ਇਸੇ ਤਰ੍ਹਾਂ ਮੈਂ ਕਈ ਵਾਰ ਅਚਰਜ ਹੋਇਆ ਹਾਂ। ਰਾਜਾ ਫਜ਼ਲ ਦਾਦ, ਸਤਿਗੁਰੂ ਜੀ ਦਾ ਰੇਸਾਂ ਵਿੱਚ ਜਾਣੂ ਹੋਇਆ ਰਾਜਾ ਫਜ਼ਲ ਦਾਦ, ਜਿਸ ਦੇ ਨਾਮ 'ਤੇ ਸਟੇਸ਼ਨ ਅਤੇ ਪਿੰਡ ਭੀ ਲਾਇਲਪੁਰ ਦੇ ਨੇੜੇ ਸੀ। ਸਤਿਗੁਰੂ ਜੀ ਉਸ ਵੱਲ ਭੀ ਕਦੇ ਗਊਆਂ ਮੱਝਾਂ ਘੋੜੇ ਵੇਖਣ ਜਾਂਦੇ। ਇਹ ਰਾਜਾ ਨਾ ਹੁੱਕਾ ਆਪ ਪੀਂਦਾ ਸੀ, ਨਾ ਹਵੇਲੀ ਵਿੱਚ ਵੜਨ ਦਿੰਦਾ ਸੀ ਅਤੇ ਕਹਿੰਦਾ ਸੀ, ਜਿਸ ਮਨੁੱਖ ਤੋਂ ਮਨੁੱਖ ਨੂੰ ਮੁਸ਼ਕ ਆਵੇ ਉਸ ਪਾਸ ਖੁਦਾ ਰਸੂਲ ਕਿੱਥੋਂ ਆਉਂਦਾ, ਅਤੇ ਜਿੱਥੇ ਖੁਦਾ ਰਸੂਲ ਦਾ ਵਾਸਾ ਨਾ ਹੋਵੇ ਉੱਥੇ ਸ਼ੈਤਾਨ ਦਾ ਵਾਸਾ ਹੁੰਦਾ ਏ। ਇਹ ਰਾਜਾ ਜਿੱਥੇ ਧੀਆਂ ਦਿੰਦਾ ਹੁੱਕਾ ਮਨਾ ਕਰਦਾ ਅਤੇ ਕਹਿੰਦਾ ਆਏ ਸਾਕ ਨੂੰ ਮਤੇ ਦੇਣਾ ਪਵੇ, ਉਸ ਦੇ ਪੁੱਤਰ ਵੀ ਹੁੱਕਾ ਨਹੀਂ ਪੀਂਦੇ। ਏਕ ਸਮੇਂ ਸਤਿਗੁਰੂ ਜੀ ਗਊਆਂ ਜੋਗ ਮਿੰਟ ਗੁਮਰੀ ਨਸਲ ਦਾ ਸਾਨ ਉਸ ਤੋਂ ਲਿਆ। ਲਾਭ ਸਿੰਘ ਫਤਿਹਵਾਲੀਏ ਨੂੰ ਚਿੱਠੀ ਦੇ ਭੇਜਿਆ ਤਾਂ ਫਜ਼ਲ ਦਾਦ ਸਤਿਗੁਰੂ ਜੀ ਦੀ ਚਿੱਠੀ ਚੁੰਮ ਕੇ ਮੱਥੇ 'ਤੇ ਲਾਈ ਅਤੇ ਕਿਹਾ, ਸੰਤ ਜੀ ਤੁਸੀਂ ਜਾਓ, ਮੈਂ ਕਾਮੇ ਨੂੰ ਸਾਨ ਦੇ ਲਾਇਲਪੁਰ ਭੇਜ ਦਿਆਂਗਾ। ਏਕ ਸਮੇਂ ਰਾਜੇ ਦਾ ਪੁੱਤਰ ਰੇਸਾਂ ਤੋਂ ਬਾਅਦ ਲਾਹੌਰ ਬੁਲਾਕੀ ਸ਼ਾਹ ਵਾਲੇ ਅਸਤਬਲਾਂ ਪਾਸ ਸਤਿਗੁਰੂ ਜੀ ਨੂੰ ਜਾ ਗੋਡੀ ਹੱਥ ਲਾ ਮਿਲਿਆ। ਉਹ ਅਫਸਰ ਸੀ ਅਤੇ ਨਾਲ ਉਸਦੇ ਗੋਰੇ ਸੀ। ਉਹਨਾਂ ਅੰਗਰੇਜ਼ੀ ਵਿੱਚ ਪੁੱਛਿਆ, ਇਹ ਤੁਹਾਡੇ ਕੀ ਲੱਗਦੇ ਹਨ? ਤਾਂ ਉਸ ਕਿਹਾ, ਇਹ ਮੇਰੇ ਪਿਤਾ ਦੇ ਪੀਰ ਹਨ। ਇਹ ਉਸ ਇੱਕ ਸਿੱਖਾਂ ਦੇ ਪੁੱਛਣ 'ਤੇ ਕਿ ਗੋਰਿਆਂ ਨੇ ਤੁਹਾਡੇ ਨਾਲ ਕੀ ਗੱਲ ਕੀਤੀ ਹੈ ਦੱਸਿਆ ਸੀ। ਪਾਕਿਸਤਾਨ ਬਣੇ ਬਾਅਦ ਵੀ ਇੱਕ ਸਮੇਂ ਮਹਾਰਾਜ ਵੀਰ ਸਿੰਘ ਜੀ ਨੂੰ ਉਹ ਦਿੱਲੀ ਮਿਲਿਆ ਸੀ ਅਤੇ ਬੜੇ ਸਨੇਹਕਾਰ ਆਪਣੇ ਪਤੇ ਦੀ ਚਿੱਟ ਦਿੱਤੀ ਸਾਸੂ ਅਤੇ ਕਿਹੋ ਸੂ ਕਦੀ ਹੋ ਸਕੇ ਤਾਂ ਮਿਲਣਾ ਜਾਂ ਖਤ ਪਾਉਣਾ। ਮਹਾਰਾਜ ਵੀਰ ਸਿੰਘ ਜੀ ਕਈ ਖਤ ਉਸ ਪਤੇ ਮੇਜਰ ਜਨਰਲ ਰਿਟਾਇਰ ਮੁਹੰਮਦ ਅਕਬਰ ਕੁਦਸੀ ਕ੍ਰਾਂਚੀ ਦੇ ਅਤੇ ਪਾਏ ਅਤੇ ਉਸਦੇ ਖਤ ਵੀ ਆਏ ਸੀ। ਪਾਕਿਸਤਾਨ ਅਤੇ ਭਾਰਤ ਦੀ ਜੰਗ ਤੋਂ ਪਹਿਲਾਂ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਹੋਰ ਵੀ ਕਈ ਮੁਸਲਮਾਨ ਪ੍ਰੀਤਵਾਨ ਸੀ। ਇੱਕ ਸਮੇਂ ਸਤਿਗੁਰੂ ਜੀ ਸਵੇਰੇ ਹੀ ਲਾਇਲਪੁਰ ਗੁਰਦੁਆਰੇ ਜਾ ਦਰਸ਼ਨ ਦਿੱਤੇ। ਸੰਗਤ 'ਤੇ ਅਜੇ ਥੋੜ੍ਹੀ ਹੀ ਸੁਣ ਆਈ ਸੀ। ਇੱਕ ਮੁਸਲਮਾਨ ਰੰਗੀ ਦਾੜ੍ਹੀ ਵਾਲੇ ਚਿੱਟ ਕੱਪੜੀਏ ਆ ਕਿਹਾ, ਮੈਂ ਸਤਿਗੁਰੂ ਜੀ ਦਾ ਦਰਸ਼ਨ ਕਰਨਾ ਹੈ। ਸਾਧਾਂ ਕਿਹਾ, ਹੁਣੇ ਹੀ ਆਏ ਹਨ ਮੀਆਂ ਜੀ, ਤੁਸੀਂ ਉਹਨਾਂ ਨੂੰ ਜ਼ਰਾ ਆਰਾਮ ਕਰ ਲੈਣ ਦਿਓ, ਫਿਰ ਮਿਲਣਾ। ਉਸ ਕਿਹਾ, ਜਿਸ ਮੈਨੂੰ ਅੱਧੀ ਰਾਤ ਤੋਂ ਚਿੱਕਿਆ ਹੈ, ਹੁਣ ਮੈਂ ਕਿਵੇਂ ਝੱਟ ਟਿਕਾਂ ਉਸ ਨੂੰ ਦੇਖੇ ਬਿਨਾਂ। ਉੱਚਰਾਂ ਨੂੰ ਸਤਿਗੁਰੂ ਜੀ ਅੰਦਰੋਂ ਆਵਾਜ਼ ਦਿੱਤੀ, ਇਸ ਨੂੰ ਆਉਣ ਦਿਓ। ਉਹ ਅੰਦਰ ਗਿਆ ਅਤੇ ਸਤਿਗੁਰੂ ਜੀ ਦੇ ਚਰਨਾਂ 'ਤੇ ਪੈ ਬੜਾ ਰੋਇਆ। ਸਤਿਗੁਰੂ ਜੀ ਝੱਟ ਬਾਅਦ ਉਸ ਨੂੰ ਦਿਲਾਸਾ ਦਿੱਤਾ ਤਾਂ ਉਹ ਚਰਨਾਂ ਤੋਂ ਉੱਠ ਸਤਿਗੁਰੂ ਜੀ ਨੂੰ ਜੱਫੀ ਪਾ ਮਿਲ, ਮੱਥਾ ਟੇਕ, ਚੁੱਪ ਕੀਤਾ ਮੂੰਹ ਵਲੇਟ ਚਲਾ ਗਿਆ। ਸੰਗਤ ਦੇਖ ਬੜੀ ਅਚਰਜ ਹੋਈ ਕਿ ਕੋਈ ਕੀ ਜਾਣੇ, ਜਿਵੇਂ ਇਹਨਾਂ ਦੀ ਅਤੇ ਉਸ ਦੀ ਮਿੱਥੀ ਠੌਰ 'ਤੇ ਪੂਰੀ ਮਿਲਣੀ ਹੋਈ ਹੈ। ਵਾਹਿਗੁਰੂ। ਕੇਹਰ ਸਿੰਘ ਕਾਰੀਗਰ 35 ਚੱਕ ਜ਼ਿਲ੍ਹਾ ਲਾਇਲਪੁਰ ਦੇ ਨੂੰ ਤਪਦਿਕ ਹੋਈ, ਕਈ ਇਲਾਜ ਕੀਤੇ। ਡਾਕਟਰਾਂ ਕਿਹਾ, ਇਹ ਮਾਸ ਦਾ ਸ਼ੋਰਬਾ ਪੀਵੇ। ਕੇਹਰ ਸਿੰਘ ਕਿਹਾ, ਮਰ ਤੇ ਜਾਵਾਂ ਪਰ ਸ਼ੋਰਬਾ ਨਹੀਂ ਪੀਣਾ। ਘਰਦਿਆਂ ਕਿਹਾ, ਜਿਸ ਦੀ ਮੱਤੇ ਲੱਗ ਤੂੰ ਸ਼ੋਰਬਾ ਨਹੀਂ ਪੀਂਦਾ, ਇਲਾਜ ਵੀ ਹੁਣ ਉਸੇ ਨੂੰ ਕਹੋ ਕਰੇ, ਅਸੀਂ ਤਾਂ ਖਰਚ ਖੇਚਲ ਕਰ ਥੱਕ ਗਏ ਹਾਂ। ਕੇਹਰ ਸਿੰਘ 23 ਚੱਕ ਗੁਗੇਰਾ ਬ੍ਰਾਂਚ ਗ੍ਰੰਥੀ ਕਿਰਪਾਲ ਸਿੰਘ ਵੱਲ ਅਖੰਡ ਪਾਠ ਅਤੇ ਸਤਿਗੁਰੂ ਜੀ ਆਏ ਸੁਣ ਜਾ ਚਰਨੀ ਲੱਗ ਰੋਇਆ ਅਤੇ ਸਾਰੀ ਬਿਰਥਾ ਸੁਣਾਈ ਕਿ ਮੈਂ ਸ਼ੋਰਬਾ ਨਹੀਂ ਪੀਂਦਾ ਅਤੇ ਘਰ ਦੇ ਆਪ ਦਾ ਮਿਹਣਾ ਦਿੰਦੇ ਹਨ, ਅਤੇ ਕਿਹਾ, ਜਾਂ ਕੰਮ ਦੀ ਦੇਹ ਦਿਓ ਜਾਂ ਚੜ੍ਹ ਜਾਵਾਂ। ਸਤਿਗੁਰੂ ਜੀ ਪਿੱਠ 'ਤੇ ਹੱਥ ਫਿਰ ਕਿਹਾ, ਠੰਡੇ ਜਲ ਨਾਲ ਨਹਾਇਆ ਕਰ ਅਤੇ ਬੇਫਿਕਰ ਹੋ ਨਾਮ ਜਪ। ਕੇਹਰ ਸਿੰਘ ਉਸੇ ਵੇਲੇ ਸੰਕੇਸ਼ ਇਸ਼ਨਾਨ ਕਰ ਅੰਮ੍ਰਿਤ ਛਕ ਅਖੰਡ ਪਾਠ ਵਿੱਚ ਧੂਫੀਆ ਜਾ ਲੱਗਾ। ਖੰਘ ਤੰਗ ਕਰਦੀ ਸੀ ਸੋ ਬੰਦ ਹੋ ਗਈ। ਅਜਮਾਣ ਲਈ ਕੁਪੱਥੀ ਖੁਰਾਕ ਭੀ ਖਾਧੀ ਪਰ ਰਾਜੀ ਹੋ ਗਿਆ। ਹੁਣ ਇਹ ਰੋਪੜ ਰਹਿੰਦਾ ਹੈ। ਸਤਿਗੁਰੂ ਜੀ ਉਸਦੀ ਪਿੱਠ 'ਤੇ ਹੱਥ ਫੇਰ ਰੋ ਕੱਟਿਆ ਸੀ। ਜ਼ਮੀਨ ਦੀ ਖਰੀਦਦਾਰੀ। ਸਤਿਗੁਰੂ ਜੀ ਸੰਤ ਆਲਾ ਸਿੰਘ ਜੀ, ਭਾਈ ਵਜ਼ੀਰ ਸਿੰਘ ਆਦਿ ਨਾਲ ਮਤਾ ਮੇਲ, ਬੇਮਾਲਕ ਸਿੱਖਾਂ ਦੀ ਤੰਗੀ ਜੋ ਵੋਟਾਂ ਦੇਣ ਤੋਂ ਮਾਨਾ ਸਰਦਾਰਾਂ ਦਿੱਤੀ ਸੀ ਅਤੇ ਆਉਣ ਵਾਲੇ ਸਮੇਂ ਤੋਂ ਸਿੱਖਾਂ ਦੇ ਸੁੱਖ ਨੂੰ ਮੁੱਖ ਰੱਖ ਸਤਿਯੁਗ ਵਿੱਚ ਛੁਪਵਾਇਆ ਕਿ ਜੋ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ, ਦੁੰਦ ਸਮਾਂ ਕਿਸੇ ਅੱਛੀ ਜਗ੍ਹਾ ਇਕੱਠੇ ਬੈਠ ਕੇ ਕੱਟ ਲੈਣਾ। ਉਸ ਲਈ ਕਿਤੇ ਜ਼ਮੀਨ ਖਰੀਦ ਸਿੱਖਾਂ ਨੂੰ ਲੈ ਦੇਣ ਦਾ ਮਨ ਬਣਾਇਆ ਹੈ ਅਤੇ ਜਿਸ ਜ਼ਿਲ੍ਹੇ ਵਿੱਚ ਜਾਂਦੇ ਸਿੱਖਾਂ ਨੂੰ ਇਹੋ ਸਲਾਹ ਦਿੰਦੇ ਕਿ ਜ਼ਮੀਨ ਖਰੀਦ ਦੁੰਦ ਸਮੇਂ ਤੋਂ ਪਹਿਲਾਂ ਰਾਵੀ ਬਿਆਸਾ ਤੋਂ ਪਾਰ ਹੋ ਟਿਕਣਾ ਠੀਕ ਹੈ। ਸਤਿਗੁਰੂ ਜੀ ਸਰਸਿਓਂ ਟਿੱਬੀ ਨੂੰ ਜਾਂਦੇ ਚੁਚਾਲ ਕੋਠੀ ਜੱਗ ਮਲੇਰੇ ਅਲੀਪੁਰ ਕੰਜਰਵਾਲੇ ਦੇ ਨੇੜੇ ਨਹਿਰ 'ਤੇ ਜਾਂਦੇ, ਕਈ ਵਾਰ ਕਾਰ ਖਿਲਾਰ ਕਹਿੰਦੇ, ਇਹ ਜ਼ਮੀਨ ਜੰਗਲ ਪਈ ਆਬਾਦ ਹੋ ਕਦੀ ਬੜੀ ਪੈਦਾਇਸ਼ ਦੇਣ ਵਾਲੀ ਬਣਨ ਵਾਲੀ ਹੈ। ਸਰਸਿਓਂ ਪਤਾ ਲੱਗਾ ਕਿ ਡੂੰਗਰ ਮੱਲ ਦਲਾਲ ਨੂੰ ਉਸ ਜ਼ਮੀਨ ਦੇ ਮਾਲਕਾਂ ਦਾ ਪਤਾ ਹੈ। ਸਤਿਗੁਰੂ ਜੀ ਚੰਨਣ ਸਿੰਘ ਥਰਾਜ ਦੇ ਨੂੰ ਸਾਥ ਲੈ ਡੂੰਗਰ ਦਲਾਲ ਨੂੰ ਮਿਲੇ। ਉਸ ਕਿਹਾ, ਮੈਂ ਚੁਰੂ ਦੇ ਸੇਠਾਂ ਤੋਂ ਉਸ ਜ਼ਮੀਨ ਦੀ ਕੀਮਤ ਪੁੱਛ ਦੱਸਾਂਗਾ, ਇੱਥੇ ਉਹਨਾਂ ਦੇ ਮੁਖਤਾਰ ਹੀ ਰਹਿੰਦੇ ਹਨ ਅਤੇ ਸੇਠਾਂ ਵਿੱਚ ਪਿੰਡ ਇੱਕ ਸਕਿੰਨਰ ਅੰਗਰੇਜ਼ ਤੋਂ ਮੁੱਲ ਲਏ ਹੋਏ ਹਨ ਅਤੇ ਹੁਣ ਮੈਨੂੰ ਪਤਾ ਹੈ ਉਹ ਵੇਚਦੇ ਵੀ ਹਨ। ਮਾਤਾ ਜਿਉਣ ਕੌਰ ਜੀ ਦੇ ਭਤੀਜੇ ਦਿਆਲ ਸਿੰਘ ਅਤੇ ਘੱਗਰ ਨਾਲੀ ਦੇ ਕੰਢੇ ਅੰਮ੍ਰਿਤਸਰ ਪਿੰਡ ਦੇ ਜ਼ਹੀਰੋਦੀਨ ਦੀ ਪੱਗ ਵੱਟੀ ਹੋਈ ਸੀ। ਮਾਤਾ ਜੀ ਦੇ ਨਹੁਰ ਵਸਣ ਵੇਲੇ ਦਿਆਲ ਸਿੰਘ ਨਾਲ ਆ ਜ਼ਹੀਰੋਦੀਨ ਵੀ ਮਾਤਾ ਜੀ ਨੂੰ ਮੱਥਾ ਟੇਕਦਾ ਸੀ ਅਤੇ ਭੂਆ ਜੀ ਆਖਦਾ ਸੀ। ਭਾਵੇਂ ਮਾਤਾ ਜੀ ਅਤੇ ਦਿਆਲ ਸਿੰਘ ਜੀ ਚੜ੍ਹ ਗਏ ਸੀ ਪਰ ਜ਼ਹੀਰੋਦੀਨ ਦਿਆਲ ਸਿੰਘ ਦੇ ਪੁੱਤਰ ਚੰਨਣ ਸਿੰਘ ਨੂੰ ਸ਼ਾਦੀ ਗਮੀ ਸਮੇਂ ਮਿਲਦਾ ਸੀ ਅਤੇ ਆਪਣੀ ਸ਼ਾਦੀ ਗਮੀ ਵੇਲੇ ਸੱਦਦਾ ਸੀ। ਚੰਨਣ ਸਿੰਘ ਅਤੇ ਮੁਕੰਦ ਸਿੰਘ ਚੁਚਾਲ ਜੱਗ ਮਲੇਰੇ ਅੰਮ੍ਰਿਤਸਰ ਵੱਲ ਆਉਂਦੇ ਅਤੇ ਇਸ ਇਲਾਕੇ ਨੂੰ ਜਾਣਦੇ ਸੀ। ਮੁਕੰਦ ਸਿੰਘ ਥਰਾਜ ਦੇ ਨੰਬਰਦਾਰ ਨੇ 56 ਦੇ ਕਾਲ ਸਮੇਂ ਜੱਗ ਮਲੇਰੇ ਡਿੱਗੀ ਵੀ ਸਰਕਾਰੀ ਠੇਕਾ ਲੈ ਪਟਾਈ ਸੀ। ਇਹ ਦੋਵੇਂ ਜ਼ਹੀਰੋਦੀਨ ਨੂੰ ਮਿਲੇ ਅਤੇ ਕਿਹਾ, ਸਾਡੇ ਸਤਿਗੁਰੂ ਜੀ ਦੀ ਮਰਜ਼ੀ ਹੈ, ਇਹ ਪਿੰਡ ਜੇ ਸੇਠਾਂ ਤੋਂ ਲਏ ਜਾਣ ਤਾਂ ਖਰੀਦ ਲਈਏ। ਜ਼ਹੀਰੋਦੀਨ ਵੀ ਸਲਾਹ ਦਿੱਤੀ, ਸੇਠਾਂ ਨੂੰ ਇਹ ਲੋਕ ਦਿੰਦੇ ਕੁਝ ਨਹੀਂ, ਮੁਖਤਾਰਾਂ ਨਾਲ ਮਿਲ ਪਸ਼ੂ ਪਾਲਦੇ ਅਤੇ ਚੋਰੀ ਜੋਰੀ 'ਤੇ ਗੁਜ਼ਰ ਕਰਦੇ ਹਨ। ਜੇ ਤੁਹਾਡੇ ਸਤਿਗੁਰੂ ਜੀ ਅਤੇ ਸਿੱਖ ਇਹ ਪਿੰਡ ਲੈ ਲੈਣ ਤਾਂ ਚੰਗੇ ਗਵਾਂਢ ਦਾ ਸਾਨੂੰ ਵੀ ਸੁੱਖ ਹੀ ਹੋਵੇਗਾ, ਤੁਸੀਂ ਚਾਰਾ ਕਰੋ, ਸੌਦਾ ਬਣ ਜਾਵੇਗਾ। ਸਤਿਗੁਰੂ ਜੀ ਅਤੇ ਸੰਤ ਆਹਲਾ ਸਿੰਘ ਜੀ, ਲਾਭ ਸਿੰਘ ਜੀ ਵਰਨ, ਚੰਨਣ ਸਿੰਘ, ਮੁਕੰਦ ਸਿੰਘ ਜੀ, ਬਰਾਜ ਅਤੇ ਜ਼ਹੀਰੋਦੀਨ ਦੀ ਸਲਾਹ ਬਣੀ ਅਤੇ ਇਹ ਪਿੰਡ ਚੁਚਾਲ, ਕੋਟਲੀ, ਜੱਗ ਮਲੇਰਾ, ਅਲੀਪੁਰ, ਕੰਜਰਵਾਲਾ, ਅਹਿਲੀ, ਮੀਖੂ ਵਾਲੀ ਅਤੇ ਕਾਚੂਆਂ ਵਾਲੀ ਖਰੀਦਣ ਦੀ ਖਾਹਿਸ਼ ਨਾਲ ਇਹਨਾਂ ਰਲ ਵੇਖੇ। ਇੱਧਰ ਘੱਗਰ ਦਰਿਆ ਸੀ ਜਿਸ ਦੀ ਇਹ ਨਾਲੀ ਬਣੀ। ਕਦੀ ਹੜ ਆਉਂਦੀ ਤਾਂ ਤਕੜੇ ਆਦਮੀ ਬੰਦ ਮਾਰ ਆਪਣੇ ਖੇਤ ਬੰਨੇ ਰੇਂਜ ਕਰ ਲੈਂਦੇ, ਨਹੀਂ ਤਾਂ ਕਈ ਸਾਲ ਨਾ ਵਰਖਾ ਹੋਣ ਕਰ ਪੰਨੀ ਦੇ ਬੂਟੇ ਪੈਰ ਮਾਰਿਆਂ ਪੁੱਟੇ ਜਾਂਦੇ ਸੀ ਅਤੇ ਪਸ਼ੂ ਭੁੱਖੇ ਧਿਆਏ ਮਰ ਜਾਂਦੇ ਸੀ। ਲੋਕਾਂ ਘਰੀਂ ਪੱਕੀਆਂ ਡਿੱਗੀਆਂ ਬਰਸਾਤੀ ਮੀਂਹ ਦਾ ਪਾਣੀ ਸਾਂਭਣ ਲਈ ਬਣਾਈਆਂ ਹੋਈਆਂ ਸੀ। ਹਿਸਾਰ ਦੇ ਜ਼ਿਲ੍ਹੇ ਦਾ ਕਾਲ ਸਾਡੇ ਜ਼ਿਲ੍ਹਿਆਂ ਗੁੱਜਰਾਂ ਵਾਲੇ, ਸੇਖੂਪੁਰੇ, ਸਿਆਲਕੋਟ ਵੱਲ ਵੀ ਮਸ਼ਹੂਰ ਸੀ। 56 ਦੇ ਕਾਲ ਸਮੇਂ ਵੀ ਭੈਣੀ ਸਾਹਿਬ ਬਾਗੜ ਦੇ ਭੁੱਖਿਆਂ ਜਾ ਡੇਰੇ ਲਾਏ ਸੀ ਅਤੇ ਉਹਨਾਂ ਕਾਲਾਂ ਵੇਲੇ ਦਾ ਹੀ ਅਖਾਣ ਬਣਿਆ ਹੈ ਕਿ ਕਾਲ ਬਾਗੜ 'ਤੇ ਉਪਜੇ ਅਤੇ ਛਪਨੋ ਬੜ ਗਿਓ ਕੋਠੀ ਮੈਂ, ਬਾਲਕ ਰੋਵੇ ਰੋਟੀ ਨੈ, ਛਪਨੋ ਮਤ ਤੁਮ ਜਾਈਓ ਬਾਗੜ ਮੈਂ। ਕਾਲਾਂ ਵਿੱਚ ਹੀ ਸਰਕਾਰ ਪਿੰਡਾਂ ਵਿੱਚ ਲੋਕਾਂ ਨੂੰ ਡਿੱਗੀਆਂ ਪਟਾਣ ਅਤੇ ਦਿਹਾੜੀਏ ਲਾਉਂਦੀ ਸੀ। ਦੋ ਆਨੇ ਬੰਦਾ, ਡੇਢ ਆਨਾ ਔਰਤ ਨੂੰ ਦਿਹਾੜੀ ਮਿਲਦੀ ਸੀ। ਬਾਗੜ ਅਤੇ ਹਿਸਾਰ ਦੇ ਜ਼ਿਲ੍ਹੇ ਦੇ ਲੋਕ ਔੜਾਂ ਕਾਲਾਂ ਵਿੱਚ ਘਰਾਂ ਦੇ ਬੂਹੇ ਮਾਰ ਮੋੜੇ ਅੱਗੇ ਦੇ ਨਹਿਰਾਂ, ਖੂਹਾਂ ਅਤੇ ਦਰਿਆਵਾਂ ਵੱਲ ਟੁਰ ਜਾਂਦੇ ਸੀ। ਸਰਕਾਰ ਵੱਲੋਂ ਹਾਕਮਾਂ ਦੇ ਹਰ ਜ਼ਿਲ੍ਹੇ ਜਾਂ ਤਹਿਸੀਲ ਨਗਰ ਵੱਡੇ ਵਿੱਚ ਦਿਨ ਮਿੱਥੇ ਹੁੰਦੇ ਸੀ ਜੋਹੜ ਅਤੇ ਡਿੱਗੀਆਂ ਦੀ ਮਨਜ਼ੂਰੀ ਦੇਣ ਲਈ। ਸਰਕਾਰ ਵੱਲੋਂ ਹਾਕਮਾਂ ਦੇ ਹਰ ਜ਼ਿਲ੍ਹੇ ਜਾਂ ਤਹਿਸੀਲ ਨਗਰ ਵੱਡੇ ਵਿੱਚ ਦਿਨ ਮਿੱਥੇ ਹੁੰਦੇ ਸੀ ਜੋਹੜ ਅਤੇ ਡਿੱਗੀਆਂ ਦੀ ਮਨਜ਼ੂਰੀ ਦੇਣ ਲਈ। ਰਾਮਨਗਰੀਆ, ਰਾਮਗੜੀਆ ਤਰਖਾਣਾ ਦਾ ਪਿੰਡ ਜੋ ਸਰਸੇ ਤਹਿਸੀਲ ਵਿੱਚ ਹੈ, ਉੱਥੇ ਹਾਕਮ ਜੁੜਦੇ ਸੀ। ਓਟੂ ਦੀ ਬੰਦਹਾਈ ਵੀ ਇੱਧਰ ਦੇ ਲੋਕ ਦੱਸਦੇ ਹਨ। 1953 ਸੰਮਤ ਵਿੱਚ ਕਾਲ ਪਿਆ ਹੀ ਹੋਈ ਸੀ। 96-97 ਵੀ ਬੜੇ ਕਾਲ ਵਾਲੇ ਸਾਲ ਸੀ। ਜੰਗਲੀ ਜਾਨਵਰ ਹਰਣ, ਗਿੱਦੜ, ਗੋਜ ਤਿਹਾਏ ਮਰਦੇ ਸੀ। ਵਰਖਾ ਬਹੁਤ ਘੱਟ ਅਤੇ ਕਦੀ ਹੁੰਦੀ ਸੀ। 5 ਰੁਪਏ ਮਣ ਪੰਨੀ ਦੱਬਦੀਆਂ ਜੜ੍ਹਾਂ ਪੁੱਟੇ ਪੱਠੇ ਪਾਉਣ ਲਈ ਸ਼ਹਿਰੀ ਜਾ ਵੇਚਦੇ ਸੀ ਇੱਧਰ ਦੇ ਲੋਕ। ਮੈਂ ਛੋਟੇ ਹੁੰਦੇ ਵੇਖਿਆ ਸੀ ਕਾਲ ਪਏ ਸਮੇਂ ਤਾਂ ਲੋਕਾਂ ਸਾਡੇ ਵੱਲ ਵੀ ਰੁੱਖ ਦਰਖਤ ਛਾਂਗ ਪਸ਼ੂਆਂ ਨੂੰ ਖਵਾਏ ਸੀ। ਖੱਟ ਟਨਾਂ ਵਾਲਾ ਸਾਲ 56 ਤੋਂ ਬਾਅਦ ਅਗਲੇ ਸਾਲ ਬੜੀ ਵਰਖਾ ਹੋਈ ਸੀ ਅਤੇ ਧਰਤੀ ਵਿੱਚੋਂ ਖੱਟ ਟਨਾਂ ਘਾਹ ਨਾਲੋਂ ਪਹਿਲੋਂ ਨਿਕਲ ਪਈਆਂ ਸਨ। ਭੁੱਖੇ ਪਸ਼ੂ ਉਹਨਾਂ ਨੂੰ ਖਾਂਦੇ ਸੀ। ਲਵੇਰੀਆਂ ਦਾ ਦੁੱਧ ਲਹੂ ਰੰਗਾ ਹੁੰਦਾ ਸੀ, ਉਹਨੂੰ ਰਿੜਕ ਲੱਸੀ ਡੋਲ ਦਿੰਦੇ ਸੀ ਅਤੇ ਘਿਓ ਵਰਤ ਲੈਂਦੇ ਸੀ ਲੋਕ। ਘਾਹ ਪੱਠੇ 'ਤੇ ਵੀ ਖੱਟ ਟਨਾਂ ਚੰਬੜ ਗਈਆਂ ਸੀ। ਇੱਧਰ 'ਤੇ ਅਜੇ ਵੀ ਬਹੁਤ ਵਰਖਾ ਹੋਇਆ ਕਿਤੇ ਕਿਤੇ ਉਹ ਖੱਟ ਟਨਾਂ ਪੈਦਾ ਹੋ ਪੈਂਦੀਆਂ ਹਨ, ਜਿਨ੍ਹਾਂ ਦੇ ਪੈਦਾ ਹੋ ਜਾਣ ਕਰ ਸਾਡੇ ਜ਼ਿਲ੍ਹਿਆਂ ਵੱਲ ਵੀ ਉਹ ਸਾਲ ਦਾ ਨਾਮ ਖੱਟ ਟਨਾਂ ਵਾਲਾ ਸਾਲ ਪੈ ਗਿਆ ਸੀ। ਇੱਧਰ ਕਾਲਾਂ ਸਮੇਂ ਆਟੇ ਵਿੱਚ ਲੋਕ ਜੰਡਾਂ ਦੇ ਸੱਕ ਪੀ ਪਾ ਖਾਂਦੇ ਸੀ। ਉਹਨਾਂ ਕਾਲਾਂ ਸਮੇਂ ਚਰਖੜੀ ਮਹੱਲਾ ਭਾਵ ਖੂਹਾਂ ਵਾਹੀ ਵਾਲੀ ਜਿੰਮੀ ਗੁੱਜਰਾਂ ਵਾਲੇ ਸਿਆਲਕੋਟ ਵਿੱਚ ਵੀ ਪਾਣੀ ਬਹੁਤ ਦੂਰ ਸੀ। 7 ਵੀਹਾਂ ਟਿੰਡ ਮਿੱਟੀ ਦੀ ਮੁੰਜ ਦੀਆਂ ਵਰੀਆਂ ਨਾਲ ਵੱਜਦੀ ਸੀ। 2-2 ਗਾਧੀਆਂ ਖੂਹ ਨੂੰ ਪਾਉਂਦੇ ਸੀ, 4 ਪਸ਼ੂ ਜੋੜਦੇ ਸੀ ਜ਼ਿਮੀਂਦਾਰ। ਬਾਗੜ ਵੱਲ ਲੋਕ ਕੱਪੜੇ ਕਦੇ ਨਾ ਧੋਂਦੇ ਸੀ ਅਤੇ ਸਾਡੇ ਵੱਲ ਸਾਬਣ ਕੋਈ ਨਹੀਂ ਲਾਉਂਦਾ ਸੀ। ਕਲਰਾਂ ਦਾ ਛੋਰਾ ਥੋੜ੍ਹਾ ਜਿਹਾ ਪਾ ਕੱਪੜੇ ਧੋਂਦੇ ਸੀ। ਉੱਧਰ ਨਹਿਰਾਂ ਆਉਣ ਘਰ ਪਾਣੀ ਚੜ੍ਹ ਗਏ ਸੀ। ਮੈਂ ਵੇਖਿਆ ਹੈ ਪਹਿਲੋਂ ਲੋਕ ਖੂਹਾਂ ਵਿੱਚੋਂ ਜੀਂਦਰਾਂ ਕੱਢਦੇ ਅਤੇ ਮਸਾਂ ਪਾਣੀ ਝਰੀਆਂ ਮਾਰ ਲੈਂਦੇ, ਕੰਮ ਟੋਰਦੇ ਸੀ। ਇੱਧਰ ਵੀ ਪਾਕਿਸਤਾਨ ਬਣੇ ਸਮੇਂ ਪਾਣੀ ਦੂਰ ਸੀ, ਹੁਣ ਹੀ ਉੱਪਰ ਆਏ ਹਨ, ਨਹਿਰ ਪੱਕੀ ਪੈਣ ਕਾਰਨ। ਸਤਿਗੁਰੂ ਜੀ ਦਾ ਭਾਵੇਂ ਇਸ ਗਰਮ ਦੇਸ਼ ਵਿੱਚ ਆਉਣ ਦਾ ਮਤਾ ਨਾ ਸੀ, ਪਰ ਮਾਤਾ ਜੀ ਅਤੇ ਸੰਤਾਲਾ ਸਿੰਘ ਜੀ ਅਤੇ 30-40 ਘਰ ਟਿੱਬੀ ਅਤੇ ਨਹੁਰ ਹੋਰ ਸਿੱਖ ਰਹਿੰਦੇ, ਘਰ ਆਉਣ ਵਾਲੇ ਸਮੇਂ 'ਤੇ ਸਿੱਖਾਂ ਦੇ ਸੁੱਖ ਨੂੰ ਮੁੱਖ ਰੱਖ ਇੱਧਰ ਜ਼ਮੀਨ ਖਰੀਦਣੀ ਚਾਹੀ, ਸੁਹੇਵਾ ਸਾਹਿਬ ਨੇੜੇ ਹੋਣ ਕਰ। ਸਤਿਗੁਰੂ ਜੀ ਜੋੜਾਂ ਦੇ ਮੇਲੇ 'ਤੇ ਲਾਹੌਰ ਦਰਸ਼ਨ ਦਿੱਤੇ, ਹਜ਼ੂਰੀ ਵਿੱਚ ਹਵਨ ਹੋਇਆ, ਦੋ ਆਨੰਦ ਹੋਏ। ਇੱਕ ਸਹਿਜਧਾਰੀ ਸਿੱਖ ਅਰਜ ਕੀਤੀ, ਸਾਡੇ ਆਨੰਦ ਪੀ ਕਰੋ। ਸਤਿਗੁਰੂ ਜੀ ਉਸ ਨੂੰ ਕਿਹਾ, ਤੂੰ ਅੰਮ੍ਰਿਤਸਰ ਲੜਕਾ ਅਤੇ ਲੜਕੀ ਲੈ ਪੁੱਜ ਅਤੇ ਸੰਤ ਮੰਗਲ ਸਿੰਘ ਜੀ ਤੋਂ ਕਹਾਇਆ, ਵੇਖੋ ਦੂਜੇ ਲੋਕ ਇਸ ਮਰਿਆਦਾ ਨੂੰ ਚਾਹੁੰਦੇ ਹਨ, ਤੁਸੀਂ ਕਿਉਂ ਨਹੀਂ ਇਸ ਦਾ ਆਦਰ ਅਤੇ ਪ੍ਰਚਾਰ ਕਰਦੇ, ਅਤੇ ਕਿਉਂ ਕਈ ਝੱਕਦੇ ਹੋ। ਅਕਾਲੀਆਂ ਅੰਮ੍ਰਿਤਸਰ ਸੱਦੇ। ਸਤਿਗੁਰੂ ਪ੍ਰਤਾਪ ਸਿੰਘ ਜੀ ਅਕਾਲੀਆਂ ਦੇ ਸੱਦੇ 'ਤੇ ਅੰਮ੍ਰਿਤਸਰ ਗੁਰੂ ਰਾਮਦਾਸ ਸਰਾਂ ਵਿੱਚ ਆਲਮ ਜੀ ਅਤੇ ਕੁਝ ਹੋਰ ਨਾਮਧਾਰੀਆਂ ਸਮੇਤ ਦਰਸ਼ਨ ਦਿੱਤੇ। ਮੈਂ ਵੀ ਵਿੱਚ ਗਿਆ ਸਾਂ। ਇਸ ਦਿਨ 25 ਜੇਠ 2003 ਨੂੰ ਅਕਾਲੀਆਂ ਪਿਛਲੀਆਂ ਹੋਈਆਂ ਭੁੱਲਾਂ ਦੀ ਮਾਫ਼ੀ ਮੰਗੀ ਅਤੇ ਮਤਾ ਕੱਢ ਵਿਖਾਇਆ ਕਿ ਅਸਾਂ ਕਦੀ ਨਹੀਂ ਲਿਖਿਆ ਕਿ ਨਾਮਧਾਰੀਏ ਸਿੱਖ ਨਹੀਂ, ਅਤੇ ਕਿਹਾ ਪਰ ਕਰਮਾਂ ਵਿੱਚ ਦੀਵਾਨ ਲਾਉਣ ਯੋਗ ਜਗ੍ਹਾ ਉੱਪਰੋਂ ਮਿਲੇ ਅਧਿਕਾਰਾਂ 'ਤੇ ਵਿਚਾਰ ਕਰ ਦੱਸਾਂਗੇ, ਅਤੇ ਕਿਹਾ ਸਿੰਘ ਸਭੀਏ ਸਰਕਾਰੀ ਸਿੱਖ ਹੀ ਐਸੇ ਵਿੱਥ ਵਧਾਣੇ ਹੱਥ ਉਠਾਉਂਦੇ ਹਨ। 26 ਜੇਠ ਨੂੰ ਫਿਰ ਕੁਝ ਇਕਾਂਤ ਵਿਚਾਰਾਂ ਕਰ, ਫਿਰ ਆਮ ਸੰਗਤ ਵਿੱਚ ਉੱਥੇ ਹੀ ਅੰਗਰੇਜ਼ਾਂ ਦੇ ਖਿਲਾਫ਼ ਕੁਝ ਤਕਰੀਰਾਂ ਹੋਈਆਂ। ਸਭ ਸ਼੍ਰੇਣੀਆਂ ਗੁਰੂ ਨਾਨਕ ਨਾਮ ਡੇਵਾ ਦੇ ਆਏ ਆਗੂਆਂ ਵੱਲੋਂ ਨਾਮਧਾਰੀਆਂ ਵੱਲੋਂ ਆਲਮ ਜੀ ਬੋਲੇ ਕਿ ਜੋ ਤੁਸੀਂ ਅੱਜ ਕਰ ਰਹੇ ਹੋ, ਅਸਾਂ ਇਹੋ ਸਲਾਹ 1920 ਈਸਵੀ ਵਿੱਚ ਦਿੱਤੀ ਸੀ। ਕਿਸੇ ਨੇ ਜੱਕ ਗੁਰੂ ਮਾਨਾ, ਕਿਸੇ ਨੇ 2 ਜਾਂ 10-12। ਗੁਰੂ ਨਾਨਕ ਤੋਂ ਇਹ ਹਜ਼ਰਤ ਹਮਾਰਾ ਸਭ ਕਾ ਬਾਨੀ ਹੈ। ਜਦ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਪੁਜਾਰੀਆਂ ਦੇ ਸੁਧਾਰ ਲਈ ਬਣਨ ਲੱਗੀ ਸੀ ਅਤੇ 1934 ਈਸਵੀ ਵਿੱਚ ਭੈਣੀ ਸਾਹਿਬ ਸੱਦ ਪੀ ਸਭ ਗੁਰੂ ਨਾਨਕ ਨਾਮ ਲੇਵਾ ਨੂੰ ਇਹੋ ਕਿਹਾ ਸੀ, ਤੁਸੀਂ ਮਿਲ ਕੇ ਰਹੋ ਅਤੇ ਕੁਝ ਤਾਕਤ ਲਵੋ। ਹੁਣ ਜਦ ਕਾਂਗਰਸ ਕੁਝ ਲੈ ਰਹਿਣ 'ਤੇ ਆਈ ਸੀ ਅਤੇ ਕੁਝ ਕਿਸੇ ਤਰਫੋਂ ਨਹੀਂ ਮਿਲਦਾ ਪਿਆ, ਤਦ ਹੋਸ਼ ਆਈ ਹੈ, ਪਰ ਸ਼ੁਕਰ ਹੈ ਜੇ ਹੁਣ ਪੀ ਆਈ ਹੈ ਅਤੇ ਅੱਗੋਂ ਆਈ ਰਹੇ। ਇਹ ਸੁਣ ਇੱਕ ਕਾਲਾ ਜਿਹਾ ਕੂਣ ਲੱਗਾ ਸੀ, ਪਰ ਸਿਆਣਿਆਂ ਜ਼ਿੰਮੇਵਾਰਾਂ ਰੋਕ ਕਿਹਾ, ਕਹਿ ਲੈਣ ਦਿਓ, ਜੋ ਆਲਮ ਜੀ ਕਹਿੰਦੇ ਹਨ ਠੀਕ ਹੈ। ਆਲਮ ਜੀ ਕਿਹਾ, 1924 ਬਿਕਰਮੀ ਸਤਿਗੁਰੂ ਰਾਮ ਸਿੰਘ ਜੀ ਨੂੰ ਪੁਜਾਰੀਆਂ ਅਕਾਲ ਤਖ਼ਤ ਵੱਲ ਜਾਣੋਂ ਰੋਕਿਆ ਸੀ। ਉਸ ਸਮੇਂ ਤੋਂ ਬਾਅਦ ਕੋਈ ਕੂਕਾ ਖੁਸ਼ ਹੋ ਕੇ ਉੱਧਰ ਨਹੀਂ ਜਾਂਦਾ ਅਤੇ ਪਰਿਕਰਮਾ ਵਿੱਚ ਵੀ ਘੱਟ ਹੀ ਜਾਂਦੇ ਹਨ। ਸਤਿਗੁਰੂ ਜੀ ਬਚਨ ਕੀਤਾ, ਕਾਰ ਸੇਵਾ ਸਰੋਵਰ ਦੀ ਸਮੇਂ ਸੰਗਤ ਸਮੇਤ ਗਏ ਸਾਂ। ਸ਼ੁਕਰ ਹੈ ਰਾਮ ਸਿੰਘ ਉੱਚ ਨੀਚਣ ਨਰੇ, ਅਵਨੀ ਏਕ ਰਸੌਦੀ ਕਰੇ, ਵਾਲਾ ਵਕਤ ਨੇੜੇ ਆ ਰਿਹਾ ਹੈ।